सतनाम श्री वाहे गुरु साहिब जी बिहागड़ा महला पंजवा कर कृपा गुर पर ब्रह्म पूरे आन दिन नाम वखाणा राम अमृत बाणी उच्चरा हर जस मिठा लागा तेरा पाणा राम कर कृपा गुर पर ब्रह्म पूरे आन दिन नाम वखाणा राम अमृत बाणी उच्चरा हर जस मिठा लागा तेरा पाणा राम कर दया मया गोपाल गोविंद कोई नाही तुझ बिना समरथ अगथ अपार पूरना जियो तन तन तुम मना मूरख मुगद अनाथ चंचला बालहीन नीच अजाना बिनवंत नानक शरण तेरी रख ले हो आवण जाना मूरख मुगद अनाथ चंचला बालहीन नीच अजाना बिनवंत नानक शरण तेरी रख ले हो आवण जाना वाहिगुरु जी का खालसा वाहिगुरु जी की फतेह।
परम सम्मान योग तखत चवर छत्र दे मालक कलयुग के मोहित सतगुरु गुरु ग्रंथ साहिब महाराज जी दी पावन पवित्र हजूरी दे अंदर सुभायमान धन गुरु रामदास महाराज कृपालू सतगुरु जी दे अस्थान श्री हरिमंदर साहिब सचखंड धन गुरु रामदास महाराज जी ते घर तों सारी मनुखता दे भले दे वास्ते सारी कौम नू सारी दुनिया नू संदेश मात्र सतगुरु जी ने हुक्म अज जो बख्शिश कीता है इस पावन हुक्म दी विचार असी रोजाना दी तरह गुरुद्वारा मंजी साहिब दीवान अस्थान दे उपर सतगुरु गुरु ग्रंथ साहिब महाराज जी दी हजूरी अंदर बैठ करके और मीडिया दे राही टेलीविजन दे राही घरां दे विच देश विदेश दे विच सतगुरु जी दे जो पावन हुक्म है उस दी विचार ਸੁਣਨ ਵਾਸਤੇ ਔਰ ਉਸ ਵਿਚਾਰ ਦੇ ਅਨੁਸਾਰ ਜੀਵਨ ਨੂੰ ਜੀਣ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਅਸੀਂ ਸਤਿਗੁਰ ਦੇ ਚਰਨ ਪਰਸਦੇ ਹਾਂ। ਸੋ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਤਿਗੁਰ ਦੇ ਚਰਨਾਂ 'ਚ ਅਸੀਂ ਸੀਸ ਨਵਾਉਣਾ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫੁਰਮਾਨ ਅੱਜ ਜਿਹੜਾ ਸਾਨੂੰ ਹੁਕਮ ਰੂਪ ਦੇ ਵਿੱਚ ਪ੍ਰਾਪਤ ਹੋਇਆ ਹੈ, ਇਸ ਹੁਕਮ ਦੀ ਅਸੀਂ ਵਿਚਾਰ ਕਰਨੀ ਹੈ। ਅਤੇ ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੋਂ ਸਹਾਇਤਾ ਮੰਗੀਏ। ਸਤਿਗੁਰੂ, ਅਸੀਂ ਜੀਵ ਪਾਤਸ਼ਾਹ ਥੋੜ੍ਹੀ ਮੱਤ ਦੇ ਹਾਂ, ਸਾਡੇ ਅੰਦਰ ਇਤਨੀ ਸਮਰੱਥਾ ਨਹੀਂ ਕਿ ਅਸੀਂ ਤੁਹਾਡੇ ਕਹਿਆਂ ਨੂੰ ਵਿਚਾਰ ਸਕੀਏ, ਅਸੀਂ ਤੁਹਾਡੇ ਦਿੱਤੇ ਸੰਦੇਸ਼ ਨੂੰ, ਹੁਕਮ ਨੂੰ ਅਸੀਂ ਅਲਪੱਗ ਜੀਵ ਆਪਣੀ ਥੋੜ੍ਹੀ ਮੱਤ ਨਾਲ ਸਤਿਗੁਰੂ ਵਿਚਾਰ ਨਹੀਂ ਸਕਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਕਿਰਪਾਲੂ ਸਤਿਗੁਰੂ, ਆਪ ਸ਼ਹੀਦਾਂ ਦੇ ਵੀ ਸਰਤਾਜ ਹੋ, ਆਪ ਬਾਣੀ ਦੇ ਵੀ ਬੋਹਤ ਹੋ, ਕਿਰਪਾ ਕਰੋ ਸਤਿਗੁਰੂ, ਆਪ ਆਗਿਆ ਬਖਸ਼ੋ ਔਰ ਆਪ ਹੀ ਇਸ ਹੁਕਮ ਜੋ ਆਪ ਜੀ ਨੇ ਅੱਜ ਬਖਸ਼ਿਆ ਹੈ। ਸਤਿਕਾਰਯੋਗ ਸਿੰਘ ਸਾਹਿਬਾਨ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਅਤੇ ਪ੍ਰਕਾਸ਼ ਕਰਕੇ ਜਦੋਂ ਆਵਾਜ਼ ਜ਼ਰੂਰ ਸਿੰਘ ਸਾਹਿਬ ਜੀ ਦੀ ਸੀ, ਬੋਲਦੇ ਜ਼ਰੂਰ ਉਸ ਅਸਥਾਨ ਦੇ ਉੱਪਰੋਂ ਹੈੱਡ ਗ੍ਰੰਥੀ ਸਾਹਿਬ ਸਨ, ਪਰ ਯਕੀਨ ਕਰਕੇ ਜਾਣੋ ਉਹਨਾਂ ਦੀ ਆਵਾਜ਼ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਅੱਜ ਆਪ ਬੋਲ ਕੇ ਸਮੁੱਚੀ ਮਨੁੱਖਤਾ ਦੇ ਭਲੇ ਦੇ ਵਾਸਤੇ ਜੋ ਸੰਦੇਸ਼ ਦਿੱਤਾ ਹੈ ਅਸੀਂ ਉਸ ਦੀ ਵਿਚਾਰ ਦੇ ਵਿੱਚ ਜੁੜਨਾ ਹੈ। ਸੋ ਆਪ ਜਿਤਨੇ ਵੀ ਸਤਿਗੁਰ ਦੇ ਚਰਨਾਂ ਦੇ ਵਿੱਚ ਬੈਠੇ ਹੋ ਔਰ ਜਿਤਨੇ ਘਰਾਂ ਦੇ ਵਿੱਚ ਬੈਠ ਕੇ ਦੇਸ਼ ਵਿਦੇਸ਼ ਦੇ ਵਿੱਚ ਬੈਠ ਕਰਕੇ ਸਤਿਗੁਰ ਜੀ ਦੀ ਬਾਣੀ ਦੇ ਨਾਲ ਜੁੜਦੇ ਹੋ, ਇਕਾਗਰਤਾ ਬਖਸ਼ਿਸ਼ ਕਰਿਓ। ਮੈਂ ਬੇਨਤੀ ਪਹਿਲੋਂ ਹੀ ਕਰਾਂ, ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਹੈ ਕਿ ਕੇਵਲ ਅਸੀਂ ਸਰੀਰ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਬੈਠਣਾ। ਸਰੀਰ ਤਾਂ ਬੈਠ ਜਾਂਦਾ ਹੈ, ਸਰੀਰ ਨੂੰ ਬਿਠਾਉਣਾ ਵੀ ਸੌਖਾ ਹੈ ਕਿ ਇਸ ਨੂੰ ਅਸੀਂ ਕਹਾਂਗੇ ਕਿ 2-4 ਘੰਟੇ ਅਸੀਂ ਚੌਂਕੜਾ ਮਾਰ ਕੇ ਵੀ ਬੈਠ ਜਾਵਾਂਗੇ। ਪਰ ਗੁਰੂ ਪਿਆਰਿਓ, ਸਰੀਰ ਦੇ ਨਾਲ ਸਾਨੂੰ ਮਨ ਅਤੇ ਬਿਰਤੀ ਨੂੰ ਵੀ ਇਕਾਗਰ ਕਰਨਾ ਪਏਗਾ। ਸਾਨੂੰ ਮਨ ਕਰਕੇ ਵੀ ਸਤਿਗੁਰ ਦੀ ਹਜ਼ੂਰੀ ਵਿੱਚ ਬੈਠਣਾ ਹੋਵੇਗਾ। ਅਤੇ ਸਤਿਗੁਰ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਤੁਸੀਂ ਪੜ੍ਹਦੇ ਹੋ, ਬਾਤੀ ਵਿਆਖਿਆ ਕਿਉਂਕਿ ਸ਼ਬਦ ਲਮੇਰਾ ਹੈ, ਸ਼ੰਤ ਰੂਪ ਦੇ ਵਿੱਚ ਹੈ, ਪਦੇ ਇਸ ਦੇ 4 ਸ਼ੰਤ ਹਨ। ਸੋ ਇਹਦੀ ਵਿਚਾਰ ਵੀ ਲਮੇਰੀ ਹੈ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲੇ ਦਿਨ ਤੋਂ ਹੀ ਇਹ ਗੱਲ ਆਖੀ ਸੀ, ਜਦੋਂ ਨਮਾਜ਼ ਪੜ੍ਹਨ ਦੀ ਵੀ ਗੱਲ ਹੋਈ ਅਤੇ ਸਤਿਗੁਰ ਨੇ ਸੁਲਤਾਨਪੁਰ ਦੀ ਧਰਤੀ 'ਤੇ ਆਖਿਆ ਸੀ ਕਿ ਕਾਜ਼ੀ, ਨਮਾਜ਼ ਤੂੰ ਜ਼ਰੂਰ ਪੜ੍ਹੀ ਹੈ ਪਰ ਸਰੀਰ ਕਰਕੇ ਪੜ੍ਹੀ ਹੈ, ਤੇਰਾ ਮਨ ਉੱਥੇ ਨਹੀਂ। ਜਿੱਥੇ ਮਨ ਨਹੀਂ ਉਹ ਕਰਮ ਜਿਹੜਾ ਹੈ ਉਹ ਪ੍ਰਵਾਨ ਨਹੀਂ ਚੜ੍ਹਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵੀ ਅਸੀਂ ਇਤਿਹਾਸ ਜਦੋਂ ਸੁਣਦੇ ਹਾਂ ਅਤੇ ਸਤਿਗੁਰ ਦੇ ਪਹਿਰੇ 'ਤੇ ਖੜ੍ਹੇ ਉਹ ਸਿੰਘਾਂ ਨੇ ਜਦੋਂ ਨਾਚੀ ਦਾ ਨਾਚ ਦੇਖਣ ਦੀ ਗੱਲ ਕੀਤੀ, ਅੱਧੇ ਸਿੰਘ ਚਲੇ ਜਾਂਦੇ ਨੇ, ਅੱਧੇ ਪਹਿਰੇ 'ਤੇ ਖਲੋਤੇ ਨੇ। ਆਪ ਸਾਖੀ ਤੋਂ ਜਾਣੂ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਕਿਹਾ ਸੀ ਕਿ ਜਿਹੜੇ ਹਾਜ਼ਰ ਨੇ ਉਹ ਗੈਰ ਹਾਜ਼ਰ ਹੋ ਗਏ ਅਤੇ ਜਿਹੜੇ ਗੈਰ ਹਾਜ਼ਰ ਸੀ ਉਹਨਾਂ ਦੇ ਮਨ ਦੇ ਵਿੱਚ ਗੁਰੂ ਦਾ ਭੈ ਚੱਲਦਾ ਸੀ, ਉਹ ਫਿਰ ਵੀ ਹਾਜ਼ਰ ਸਨ। ਸੋ ਗੁਰੂ ਪਿਆਰੇ, ਅਸੀਂ ਸਤਿਗੁਰ ਦੀ ਹਜ਼ੂਰੀ ਅੰਦਰ ਬੈਠਣਾ ਹੈ ਅਤੇ ਸਤਿਗੁਰ ਦੇ ਕੋਲ ਅਸੀਂ ਇਕੱਲਾ ਸਰੀਰ ਕਰਕੇ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫੁਰਮਾਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਅਸੀਂ ਚਿੱਤ ਕਰਕੇ ਵੀ ਸਤਿਗੁਰ ਦੀ ਹਜ਼ੂਰੀ ਦੇ ਅੰਦਰ ਬੈਠਣਾ ਹੈ। ਅਤੇ ਆਓ ਸਤਿਗੁਰ ਦੀ ਹਜ਼ੂਰੀ ਅੰਦਰ ਬੈਠ ਕਰਕੇ ਅਸੀਸ ਬਖਸ਼ੋ ਜਿਤਨੇ ਆਪ ਬੈਠੇ ਹੋ, ਮਨ ਅਤੇ ਬਿਰਤੀਆਂ ਨੂੰ ਇਕਾਗਰ ਕਰਕੇ, ਅੰਦਰਲੇ ਫੁਰਨਿਆਂ ਨੂੰ ਅੰਦਰ ਹੀ ਸੰਕੋਚ ਕਰਕੇ ਸਤਿਗੁਰ ਦੀ ਹਜ਼ੂਰੀ ਅੰਦਰ ਹਾਜ਼ਰੀ ਲਗਵਾਈਏ। ਰਸਨਾਂ ਨੂੰ ਪਵਿੱਤਰ ਕਰੋ, ਪਿਆਰ ਸਤਿਕਾਰ ਤੇ ਅਦਬ ਦੇ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਕਰ ਕਿਰਪਾ ਗੁਰ ਪਰ ਬ੍ਰਹਮ ਪੂਰੇ, ਆਨ ਦਿਨ ਨਾਮ ਵਖਾਣਾ ਰਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਪੰਜਵੇਂ ਨਾਨਕ ਸਤਿਗੁਰੂ ਇਸ ਸ਼ਬਦ ਦੇ ਉਚਾਰਨ ਕਰਤਾ ਹਨ, ਔਰ ਸਤਿਗੁਰ ਨੇ ਇਹ ਸ਼ਬਦ ਬਿਹਾਗੜੇ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 543 ਦੇ ਉੱਪਰ ਇਹ ਸ਼ਬਦ ਜਿਹੜਾ ਹੈ ਅੰਕਿਤ ਕੀਤਾ ਹੈ, ਰਾਗ ਬੰਦ ਵਿੱਚ ਇਸ ਸ਼ਬਦ ਦੀ ਤਰਤੀਬ ਦੇ ਵਿੱਚ ਇਹਨੂੰ ਅੰਕਿਤ ਕੀਤਾ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਚਾਰ ਸ਼ੰਤ ਬਖਸ਼ਿਸ਼ ਕੀਤੇ ਉਹਦੇ ਵਿੱਚ ਪਹਿਲਾਂ ਤਾਂ ਸਤਿਗੁਰ ਨੇ ਨਾਮ ਜਪਣ ਦੀ ਗੱਲ ਕੀਤੀ ਹੈ ਕਿ ਨਾਮ ਜਪਦੇ ਕੌਣ ਹਨ। ਦੂਸਰਾ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਸਤਿਗੁਰ ਦੇ ਭਾਣੇ ਦੇ ਵਿੱਚ ਰਹਿੰਦੇ ਨੇ। ਤੀਸਰਾ, ਸਤਿਗੁਰੂ ਪਾਤਸ਼ਾਹ ਜੀ ਨੇ ਉਹ ਨਾਮ ਜਪਣ ਵਾਲਿਆਂ ਦੀ ਅਵਸਥਾ ਬਿਆਨ ਕੀਤੀ ਕਿ ਉਹ ਗੁਰਮੁਖ ਜਿਹੜੇ ਨਾਮ ਜਪ ਕੇ ਸਤਿਗੁਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਤੇ ਚੌਥਾ, ਸਤਿਗੁਰ ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਫੁਰਮਾਨ ਕੀਤਾ ਕਿ ਉਹ ਇਕੱਲੇ ਜਪਦੇ ਨਹੀਂ, ਉਹ ਇਕੱਲੇ ਪ੍ਰਵਾਨ ਨਹੀਂ ਹੁੰਦੇ, ਉਹ ਇਕੱਲੇ ਨਹੀਂ ਤਰਦੇ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਉਹ ਹੋਰਾਂ ਨੂੰ ਵੀ ਨਾਲ ਲੈ ਕੇ ਤਰ ਜਾਂਦੇ ਨੇ, ਉਹ ਆਪ ਬੋਹਿਤ ਬਣ ਜਾਂਦੇ ਨੇ। ਜਿਵੇਂ ਭਾਈ ਮੰਝ ਦਾ ਜੀਵਨ ਤੁਸੀਂ ਸੁਣਦੇ ਹੋ, ਭਾਈ ਮੰਝ ਨੂੰ ਸਤਿਗੁਰ ਨੇ ਕਿਹਾ ਸੀ ਕਿ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਨਹਾਰਾ। ਸਤਿਗੁਰੂ ਜੀ ਅੱਜ ਆਰੰਭ ਦੀਆਂ ਪੰਕਤੀਆਂ 'ਚ ਇਹ ਫੁਰਮਾਨ ਕੀਤਾ ਹੈ, ਕਹਿਣ ਲੱਗੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਕਿ ਹੇ ਪੂਰੇ ਪਾਤਸ਼ਾਹ, ਹੇ ਪੂਰੇ ਸਤਿਗੁਰੂ, ਤੂੰ ਕਿਰਪਾ ਕਰ, ਤੂੰ ਸਾਡੇ 'ਤੇ ਇੱਕ ਮਿਹਰ ਦਾ ਭਰਿਆ ਹੱਥ ਰੱਖ। ਕਹਿੰਦੇ ਰੱਖਣਾ ਕੀ, ਕਹਿਣ ਲੱਗੇ ਅਨ ਦਿਨ ਨਾਮ ਵਖਾਣਾ ਰਾਮ, ਕਿ ਅਨ ਦਿਨ ਤੋਂ ਭਾਵ ਹੈ ਕਿ ਦਿਨ ਔਰ ਰਾਤ ਹਰ ਸਮੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਤੇਰਾ ਨਾਮ ਜਪਦਾ ਰਹਾਂ, ਮੈਂ ਤੇਰੇ ਨਾਮ ਦੇ ਵਿੱਚ ਹਰ ਵੇਲੇ ਮੇਰਾ ਮਨ ਜਿਹੜਾ ਹੈ ਉਹ ਲੀਨ ਰਹੇ, ਅਤੇ ਕੋਈ ਵੀ ਅਜਿਹਾ ਸਮਾਂ ਨਹੀਂ। ਜਿਹਨੂੰ ਸਤਿਗੁਰੂ ਬਾਣੀ 'ਚ ਕਹਿੰਦੇ ਨੇ ਕਿ ਜਿਨ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਕਹਿੰਦੇ ਉਹ ਜਿਨ੍ਹਾਂ ਨੂੰ ਭੁੱਲਦਾ ਨਹੀਂ ਰੱਬ, ਜਿਨ੍ਹਾਂ ਨੂੰ ਹਰ ਸਾਹ ਦੇ ਉੱਤੇ ਰੱਬ ਚੇਤੇ ਰਹਿੰਦਾ ਹੈ, ਯਕੀਨ ਕਰਕੇ ਜਾਣੋ ਜਿਨ੍ਹਾਂ ਨੂੰ ਮੌਤ ਚੇਤੇ ਰਹਿੰਦੀ ਏ ਉਹਨਾਂ ਨੂੰ ਕਦੀ ਰੱਬ ਭੁੱਲਦਾ ਹੀ ਨਹੀਂ, ਉਹਨਾਂ ਨੂੰ ਰੱਬ ਨਹੀਂ ਭੁੱਲਦਾ, ਉਹ ਹਮੇਸ਼ਾ ਸਤਿਗੁਰ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਨੇ। ਉਹ ਸੋਚਦੇ ਨੇ ਪਾਤਸ਼ਾਹ ਤੂੰ ਇਹ ਸਵਾਸਾਂ ਦੀ ਪੂੰਜੀ ਸਾਨੂੰ ਦਿੱਤੀ ਹੈ, ਇਹ ਸਵਾਸਾਂ ਦੀ ਪੂੰਜੀ ਜੋ ਸਤਿਗੁਰ ਤੂੰ ਕਿਰਪਾ ਕਰਕੇ ਸਾਡੀ ਝੋਲੀ 'ਚ ਪਾਈਏ, ਕਿਤੇ ਇਹ ਨਾ ਹੋਵੇ ਕਿ ਮੈਂ ਇਹ ਸਵਾਸਾਂ ਦੀ ਪੂੰਜੀ ਨੂੰ ਅਜਾਈ ਹੀ ਖਤਮ ਕਰ ਦੇਵਾਂ। ਭਾਈ ਵੀਰ ਸਿੰਘ ਜੀ ਦੇ ਬੋਲ ਨੇ, ਕਹਿਣ ਲੱਗੇ ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰ ਆਇਆ ਹਾਂ, ਐਵੇਂ ਸਾਰੀ ਉਮਰ ਗਵਾ ਕੇ ਮਹਾਂ ਸ਼ੋਕ ਪਛਤਾਇਆ ਹਾਂ। ਭਾਈ ਵੀਰ ਸਿੰਘ ਜੀ ਹੋਣਾ ਨੇ ਕਿਹਾ, ਕਹਿੰਦੇ ਸੋਚ ਕੇ ਦੇਖਿਆ, ਮਨ ਦੇ ਵਿੱਚ ਵਿਚਾਰ ਕਰਕੇ ਦੇਖੀ, ਕਹਿੰਦੇ ਮੈਂ ਸੋਚਿਆ ਜਦੋਂ ਕਿ ਮੇਰੇ ਸੰਸਾਰ ਦੇ ਵਿੱਚ ਆਉਣ ਦਾ ਮਨੋਰਥ ਕੀ, ਮੇਰਾ ਦੁਨੀਆਂ ਵਿੱਚ ਆਉਣ ਦਾ ਮਕਸਦ ਕੀ ਹੈ, ਮੈਂ ਦੁਨੀਆਂ ਵਿੱਚ ਆਇਆ ਕਿਉਂ ਵਾਂ। ਗੁਰੂ ਪਿਆਰਿਓ, ਕਿਤੇ ਅੰਦਰ ਝਾਤੀ ਮਾਰ ਕੇ ਦੇਖਿਓ, ਹਿਰਦੇ ਦੇ ਅੰਦਰ ਦੇਖਿਓ, ਕਿਸੇ ਤੋਂ ਮੋਹਰਾਂ ਲਗਵਾਉਣ ਦੀ ਲੋੜ ਨਹੀਂ ਕਿ ਮੈਂ ਨਾਮ ਜਪਦਾ ਹਾਂ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਮੈਂ ਬ੍ਰਹਮ ਗਿਆਨੀ ਜਾਂ ਸੰਤ ਬਣ ਗਿਆ ਹੈ, ਇਹ ਤਾਂ ਸ਼ੇਖ ਸ਼ਾਦੀ ਕਹਿੰਦੇ ਨੇ ਤੂੰ ਖੁਦ ਬਾ ਮਨ ਸ਼ੁੱਧ ਸ਼ੁੱਧ, ਕਹਿੰਦੇ ਤੇਰੇ ਮਨ ਦੀ ਹਾਲਤ ਤੇਰੇ ਤੋਂ ਜ਼ਿਆਦਾ ਹੋਰ ਕੌਣ ਜਾਣ ਸਕਦਾ ਹੈ। ਅਤੇ ਅੰਦਰ ਅਸੀਂ ਝਾਤ ਮਾਰ ਕੇ ਦੇਖਣੀ ਹੈ ਕਿ ਜੇਕਰ ਪਰਿਵਾਰ ਹੀ ਸੰਸਾਰ ਦੇ ਵਿੱਚ ਸਾਡਾ ਲਕਸ਼ ਹੁੰਦਾ, ਸਾਡਾ ਟੀਚਾ ਕੇਵਲ ਪਰਿਵਾਰ ਹੁੰਦਾ, ਅਤੇ ਪਰਿਵਾਰ 'ਤੇ ਅਸੀਂ ਬਹੁਤ ਬਣਾ ਚੁੱਕੇ ਹਾਂ, ਅਸੀਂ ਪੰਛੀਆਂ ਦੀ, ਅਸੀਂ ਜਾਨਵਰਾਂ ਦੀ, ਅਸੀਂ ਕੀੜੇ ਪਤੰਗਿਆਂ ਦੀ ਜੂਨਾਂ 'ਚੋਂ ਨਿਕਲ ਕੇ ਆਏ ਹਾਂ। ਜੇਕਰ ਧਨ ਦੌਲਤ ਕਮਾਉਣਾ ਹੀ ਲਕਸ਼ ਹੈ, ਜੇਕਰ ਖਾਣਾ ਹੀ ਜ਼ਿੰਦਗੀ ਦਾ ਲਕਸ਼ ਹੈ ਗੁਰੂ ਪਿਆਰਿਓ, ਫਿਰ ਅੰਦਰ ਝਾਤ ਮਾਰ ਕੇ ਦੇਖੋ, ਫਿਰ ਨਾਮ ਜਪਣ ਵਾਸਤੇ ਸਾਨੂੰ ਉਹ ਕਿਹੜਾ ਜਨਮ, ਉਹ ਕਿਹੜੀ ਜੂਨ ਹੈ ਜਿਸ ਦੇ ਵਿੱਚ ਜਾ ਕੇ ਅਸੀਂ ਨਾਮ ਜਪਾਂਗੇ, ਅਤੇ ਨਾਮ ਜਪ ਕੇ ਸਾਡਾ ਜੀਵਨ ਸਫਲ ਹੋਏਗਾ, ਅਤੇ ਅਸੀਂ ਸਫਲ ਹੋ ਕੇ ਜੀਵਨ ਦੇ ਵਿੱਚ ਕਹਾਂਗੇ ਕਿ ਜੋਤੀ ਜੋਤ ਅਰਲੀ ਸੰਪੂਰਨ ਥੀਆ ਰਾਮ, ਪਰ ਉਹ ਜੀਵਨ ਦੱਸੀਏ ਤਾਂ ਸਹੀ ਹੈ ਕਿਹੜਾ। ਅਸੀਂ ਜੇਕਰ ਸੋਚਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਚਾਰ ਟਕੇ ਕਮਾ ਲਵਾਂਗੇ, ਪੈਲੀ ਦਾ ਕੋਈ ਵੱਡਾ ਟੁਕੜਾ ਹਾਸਲ ਕਰ ਲਵਾਂਗੇ, ਪਰ ਗੁਰੂ ਪਿਆਰੇ ਦੇਖਿਓ ਸਤਿਗੁਰ ਦੀ ਬਾਣੀ ਕਹਿੰਦੀ ਹੈ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ ਕਿ। ਕਹਿਣ ਲੱਗੇ ਜੇਕਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਨਹੀਂ, ਜੇਕਰ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਚੜਿਆ, ਜੇਕਰ ਸਤਿਗੁਰ ਦੇ ਹੁਕਮ ਦੇ ਵਿੱਚ ਨਹੀਂ ਚੱਲਿਆ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਭਾਵੇਂ ਤੂੰ ਇੱਕ ਟੁਕੜੇ ਦਾ, ਇੱਕ ਪਿੰਡ ਦਾ, ਇੱਕ ਸ਼ਹਿਰ ਦਾ, ਇੱਕ ਭਾਵੇਂ ਸਟੇਟ ਦਾ ਹੋਵੇ, ਭਾਵੇਂ ਇੱਕ ਦੇਸ਼ ਦਾ ਛੱਡ ਕੇ ਤੂੰ ਪੂਰੀ ਦੁਨੀਆਂ ਦੇ ਵਿੱਚ ਵੀ ਮਾਲਕ ਬਣ ਜਾਵੇ, ਭਾਵੇਂ ਤੇਰਾ ਹੁਕਮ ਤੇਰਾ ਨਾਂ ਸਾਰੀ ਦੁਨੀਆਂ ਦੇ ਵਿੱਚ ਚੱਲਦਾ ਹੋਵੇ, ਤੇਰੇ ਨਾਂ ਦੇ ਸਿੱਕੇ ਤੇਰੇ ਹੁਕਮ ਦੀਆਂ ਗੱਲਾਂ ਸਾਰੀ ਦੁਨੀਆਂ ਦੇ ਵਿੱਚ ਹੁੰਦੀਆਂ ਹੋਵਨ, ਪਰ ਸਤਿਗੁਰੂ ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ। ਕਹਿਣ ਲੱਗੇ ਜੇਕਰ ਰੱਬ ਦੀ ਨਿਗਾਹ ਦੇ ਵਿੱਚ ਨਹੀਂ ਆਇਆ, ਜੇਕਰ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਚੜਿਆ, ਤਾਂ ਸਤਿਗੁਰੂ ਕਹਿੰਦੇ ਨੇ ਉਹ ਤੇਰਾ ਕੀਤਾ ਹੋਇਆ ਕੰਮ ਜਿਹੜਾ ਹੈ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਹੈ। ਅਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਅੱਜ ਗੁਰੂ ਨਾਨਕ ਦੇ ਘਰ ਤੋਂ ਕਿਰਪਾ ਮੰਗਦੇ ਨੇ। ਕਹਿਣ ਲੱਗੇ ਸਤਿਗੁਰੂ ਮਿਹਰਾਂ ਦੇ ਆਸਾਈਆਂ ਤੂੰ ਕਿਤੇ ਕਿਰਪਾ ਕਰ ਦਵੇਂ, ਤੂੰ ਕਿਤੇ ਰਹਿਮਤ ਦਾ ਹੱਥ ਸਿਰ 'ਤੇ ਰੱਖ ਦੇ, ਕਿਤੇ ਤਰਸ ਕਰਕੇ ਸਾਡੇ ਦੁਨਿਆਵੀ ਜੀਵਾਂ ਨਾਲ ਸਾਡਾ ਪਾਰ ਉਤਾਰਾ ਕਰਨ ਦੇ ਵਾਸਤੇ, ਅਤੇ ਸਾਡੇ 'ਤੇ ਕਿਤੇ ਮਿਹਰ ਦੀ ਨਿਗਾਹ ਕਰ ਦੇ ਸਤਿਗੁਰੂ, ਅਤੇ ਤੇਰੀ ਮਿਹਰ ਦੀ ਨਿਗਾਹ ਹੀ ਹੈ, ਇਹ ਆਪਣੇ ਆਪ ਨਹੀਂ, ਆਪਣਾ ਨਾਮ ਤੂੰ ਆਪ ਜਪਾਏ ਹੈ। ਸਤਿਗੁਰੂ ਕਹਿੰਦੇ ਨੇ ਤੂੰ ਜਿੰਦੇ 'ਤੇ ਮਿਹਰ ਦੀ ਨਿਗਾਹ ਕਰਦਾ ਹੈ, ਆਪਣੇ ਆਪ ਨਹੀਂ। ਹੁਣ ਇੱਥੇ ਇਹਨੂੰ ਢਹਿੰਦੀ ਕਲਾ ਦੇ ਵਿੱਚ ਨਹੀਂ ਲੈ ਕੇ ਜਾਣਾ, ਇਹਨੂੰ ਨੈਗੇਟਿਵ ਨਹੀਂ ਸੋਚਣਾ ਕਿ ਰੱਬ ਸਾਨੂੰ ਨਾਮ ਜਪਾਏਗਾ, ਅਸੀਂ ਫਿਰ ਜਪਾਂਗੇ। ਗੁਰੂ ਨੇ ਦੇਖੋ ਸਰੀਰ ਦੇ ਦਿੱਤਾ, ਗੁਰੂ ਨੇ ਹਿਰਦਾ ਦੇ ਦਿੱਤਾ, ਗੁਰੂ ਨੇ ਸੋਚ ਅਤੇ ਸਮਝ ਦੇ ਦਿੱਤੀ ਹੈ, ਅਤੇ ਸਤਿਗੁਰ ਤਾਂ ਰੋਜ਼ ਆਵਾਜ਼ਾਂ ਮਾਰਦਾ ਏ। ਕਹਿਣ ਲੱਗੇ ਸਤਿਗੁਰ ਤਾਂ ਬਾਣੀ 'ਚ ਫੁਰਮਾਨ ਵੀ ਕਰਦੇ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰ ਤਾਂ ਰੋਜ਼ ਕਹਿੰਦਾ ਪਿਆ ਹੈ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ, ਅਤੇ ਸਤਿਗੁਰ ਦੇ ਜਦੋਂ ਹੁਕਮ 'ਤੇ ਚੱਲਾਂਗੇ, ਸਤਿਗੁਰ ਦੇ ਹੁਕਮ ਮੰਨਦਿਆਂ ਜਦੋਂ ਗੁਰੂ ਘਰ ਦੇ ਵਿੱਚ ਬੈਠ ਕੇ, ਹੁਣ ਦੇਖੋ ਰਹਿਤ ਮਰਿਆਦਾ ਅਸੀਂ ਪੜ੍ਹਦੇ ਹਾਂ ਨਾ, ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨ 'ਤੇ, ਹੁਣ ਕਈ ਤਾਂ ਇਸ ਕਰਕੇ ਆਪਣੇ ਖਹਿੜਾ ਛੁਡਾ ਲੈਂਦੇ ਨੇ, ਨਹੀਂ ਜੀ ਅਸੀਂ ਰਹਿਤ ਮਰਿਆਦਾ ਇਸ ਕਰਕੇ ਨਹੀਂ ਮੰਨਣੀ ਕਿਉਂਕਿ ਅਸੀਂ ਤਾਂ ਫਲਾਨੇ ਜੱਥੇ ਦੇ ਨਾਲ ਸੰਬੰਧਿਤ ਹਾਂ, ਅਸੀਂ ਤਾਂ ਫਲਾਨੀ ਸੰਪਰਕ ਦੇ ਨਾਲ ਸੰਪਰਕ ਰੱਖਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਉਹਨਾਂ ਗੁਰੂ ਕੇ ਲਾਲਾਂ ਨੇ, ਉਹਨਾਂ ਗੁਰਮੁਖਾਂ ਨੇ ਆਪਣੇ ਜੀਵਨ ਦੇ ਵਿੱਚੋਂ ਜਿਹੜੇ ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਦੇ ਲੇਖੇ ਵਿੱਚ ਲਾਇਆ ਹੋਇਆ ਸੀ, ਉਹਨਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਧ ਦੇ ਵਿੱਚੋਂ ਜੋ ਰਹਿਤ ਮਰਿਆਦਾ ਪੰਥ ਨੇ ਤਿਆਰ ਕੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਛਾਪਦੀ ਹੈ। ਅਸੀਂ ਕਹਿੰਦੇ ਹਾਂ ਜੀ ਰਹਿਤ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਏ, ਪਰ ਯਕੀਨ ਕਰਕੇ ਜਾਣਿਓ ਗੁਰੂ ਪਿਆਰਿਓ, ਜਿਸ ਦਿਨ ਤੁਸੀਂ ਰਹਿਤ ਮਰਿਆਦਾ ਨੂੰ ਪੜ੍ਹ ਲਓਗੇ, ਜਿਸ ਦਿਨ ਸਾਨੂੰ ਪਤਾ ਹੋਏਗਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਲਿਆਂ ਨਹੀਂ, ਇਹ ਤਾਂ ਸਾਰੇ ਪੰਥ ਦੀ ਰਹਿਤ ਹੈ, ਅਤੇ ਜਦੋਂ ਉਸ ਦੇ ਅਨੁਸਾਰ ਅਸੀਂ ਜੀਵਨ ਜੀਆਂਗੇ, ਰਹਿਤ ਮਰਿਆਦਾ ਨੂੰ ਪੜ੍ਹ ਕੇ ਦੇਖਿਓ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ ਦੇਖਿਓ, ਦੱਸਿਓ ਸਿੱਖੇ ਇਹਦੇ ਵਿੱਚ ਗੁਰੂ ਦੀ ਗੱਲ ਤੋਂ ਬਗੈਰ ਹੋਰ ਗੱਲ ਕੀਤੀ ਕਿਹੜੀ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ ਰਹਿਤ ਮਰਿਆਦਾ ਦੇ ਵਿੱਚ ਸਪਸ਼ਟ ਲਿਖਿਆ ਏ ਕਿ ਹਰੇਕ ਸਿੱਖ ਆਪਣੇ ਜੀਵਨ ਦੇ ਵਿੱਚ ਸਹਿਜ ਪਾਠ ਜ਼ਰੂਰ ਕਰੇ, ਉਹਦਾ ਸਹਿਜ ਪਾਠ ਚੱਲਣਾ ਚਾਹੀਦਾ ਏ। ਅਤੇ ਜਦੋਂ ਸਹਿਜ ਪਾਠ ਕਰੇਗਾ ਤਾਂ ਬਾਣੀ ਜਿਹਨੂੰ ਗੁਰੂ ਅਸੀਂ ਕਹਿੰਦੇ ਹਾਂ, ਜਿਸ ਗ੍ਰੰਥ ਨੂੰ ਅਸੀਂ ਗੁਰੂ ਕਹਿ ਕੇ ਸਿਰ ਉਹਦੇ ਅੱਗੇ ਨਿਵਾ ਦਿੰਦੇ ਹਾਂ, ਗੁਰੂ ਪਿਆਰਿਓ ਇਸ ਬਾਣੀ ਨੂੰ ਜਦੋਂ ਪੜੋਗੇ ਤਾਂ ਤੁਹਾਡੇ ਅੰਦਰ ਇਹ ਯਕੀਨ ਇਹ ਨਿਸ਼ਚਾ ਬਣ ਜਾਏਗਾ ਕਿ ਬਾਣੀ ਤੋਂ ਬਗੈਰ ਰਹਿਤ ਮਰਿਆਦਾ 'ਚ ਗੱਲ ਹੋਰ ਕੋਈ ਕੀਤੀ ਕੋਈ ਨਹੀਂ। ਹੁਣ ਸਤਿਗੁਰੂ ਕਹਿੰਦੇ ਨੇ, ਪਾਤਸ਼ਾਹ ਤੂੰ ਕਿਰਪਾ ਕਰ, ਤੂੰ ਤਰਸ ਤੇ ਰਹਿਮਤ ਕਰਕੇ ਸਾਡੇ ਤੇ ਸਤਿਗੁਰੂ ਕਿਰਪਾ ਇਤਨੀ ਕਰ ਦੇ ਕਿ ਦਿਨ ਅਤੇ ਰਾਤ ਜਿੰਨਾ ਦੇਰ ਤੱਕ ਸਾਡੇ ਸਾਸ ਚੱਲਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੰਨੀ ਰਹਿਮਤ ਕਰੀ ਕਿ ਹਰੇਕ ਸਾਹ ਦੇ ਉੱਤੇ ਤੇਰਾ ਨਾਮ ਜਿਹੜਾ ਹੈ ਉਹ ਗੁਰੂ ਗੁਰੂ ਮੈਂ ਜਪਦਾ ਰਵਾਂ, ਕੋਈ ਵੀ ਸਵਾਸ ਜਿਹੜਾ ਹੈ ਉਹ ਵਿਅਰਥ ਨਾ ਚਲੇ ਜਾਵੇ। ਤੇ ਸਤਿਗੁਰੂ ਪਾਤਸ਼ਾਹ ਅੱਜ ਦਇਆ ਮੰਗਦੇ ਹਨ,
ਅੰਮ੍ਰਿਤ ਪਾਣੀ ਉੱਚਰਾ ਹਰ ਜਸ, ਮਿੱਠਾ ਲਾਗਾ ਤੇਰਾ ਭਾਣਾ ਰਾਮ।
ਹੁਣ ਜਿਹੜਾ ਤਾਂ ਬਾਣੀ ਨੂੰ ਜਪੇਗਾ, ਜਿਹਦੇ ਅੰਦਰ ਉਹ ਬਾਣੀ ਨਿਰੰਤਰ ਚੱਲਦੀ ਰਹੇਗੀ, ਜਿਹਦੇ ਹਰੇਕ ਸਾਸ ਤੇ ਗਿਰਾਸ ਦੇ ਵਿੱਚ ਬਾਣੀ ਦਾ ਵਾਸਾ ਹੋਵੇਗਾ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਬਾਣੀ ਉੱਚਰਾ ਹਰ ਜਸ। ਉੱਚਰਾ ਦੇ ਅਰਥ ਨੇ ਕਿ ਮੈਂ ਗਾਉਂਦਾ ਰਹਾਂ, ਮੈਂ ਬਾਣੀ ਨੂੰ ਹਮੇਸ਼ਾ ਪੜ੍ਹਦਾ ਰਹਾਂ। ਬਾਣੀ ਤੋਂ ਬਗੈਰ ਸਿੱਖ ਦਾ ਜੀਵਨ ਨਹੀਂ ਹੋਣਾ ਚਾਹੀਦਾ। ਗੁਰੂ ਪਿਆਰਿਓ, ਜਦੋਂ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਦੇ ਹਾਂ ਨਾ ਅਸੀਂ, ਤੇ ਸਰੋਵਰ ਦੇ ਵਿੱਚ ਮੱਛੀਆਂ ਨੂੰ ਦੇਖੋ, ਮੱਛੀਆਂ ਜਦੋਂ ਮੂੰਹ ਬਾਹਰ ਕੱਢਦੀਆਂ ਨੇ ਤੇ ਅਸੀਂ ਕਈ ਵਾਰੀ ਅਨਭੋਲ ਪੁੰਨੇ ਦੇ ਵਿੱਚ ਅਸੀਂ ਪ੍ਰਸ਼ਾਦ ਪਾਉਂਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਮੱਛੀਆਂ ਸਾਡੇ ਕੋਲ ਪ੍ਰਸ਼ਾਦ ਮੰਗਦੀਆਂ ਪਈਆਂ ਨੇ, ਪਰ ਗੁਰੂ ਪਿਆਰਿਓ ਉਹ ਮੱਛੀਆਂ ਵੀ ਤੁਹਾਨੂੰ ਸੁਨੇਹਾ ਦਿੰਦੀਆਂ ਨੇ। ਉਹ ਸੁਨੇਹਾ ਕੀ ਦਿੰਦੀਆਂ ਨੇ? ਉਹ ਕਹਿੰਦੀਆਂ, ਦੇਖ ਸਿੱਖਾ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਆਉਣ ਵਾਲਿਆ, ਚੇਤਾ ਰੱਖੀ, ਸਾਡੇ ਵੱਲੇ ਦੇਖ, ਅਸੀਂ ਪਾਣੀ ਦੇ ਵਿੱਚ ਰਹਿੰਦੀਆਂ ਹਾਂ, ਅਸੀਂ ਸਰੋਵਰ ਦੇ ਜਲ ਵਿੱਚ ਰਹਿੰਦੀਆਂ ਏ, ਤੇ ਸਾਡਾ ਜੀਵਨ ਪਾਣੀ ਏ, ਅਸੀਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੀਆਂ ਪਈਆਂ ਹਾਂ ਕਿ ਸਾਡਾ ਜੀਵਨ ਪਾਣੀ ਏ। ਤੇ ਅਸੀਂ ਜਦੋਂ ਮੂੰਹ ਹਿਲਾਉਂਦੀਆਂ ਤੇ ਮਨ ਦੇ ਵਿੱਚ ਖਿਆਲ ਕਰੀ, ਅਸੀਂ ਤੈਨੂੰ ਸੰਦੇਸ਼ ਇਹ ਦਿੰਦੀਆਂ ਕਿ ਪਾਣੀ 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 ਸਾਡਾ ਜੀਵਨ ਏ। ਤੇ ਸਿੱਖਾ, ਗੁਰੂ ਰਾਮਦਾਸ ਦੇ ਘਰ ਦੇ ਵਿੱਚ ਆਉਣ ਵਾਲਿਆ, ਤੇਰੇ ਮਨ ਦੇ ਵਿੱਚ ਵੀ ਇਹ ਦ੍ਰਿੜਤਾ ਹੋ ਜਾਵੇ ਕਿ ਸਿੱਖ ਦਾ ਜੀਵਨ ਕੇਵਲ ਬਾਣੀ ਬਾਣੀ ਤੇ ਬਾਣੀ ਹੋਣਾ ਚਾਹੀਦਾ ਹੈ। ਬਾਣੀ ਤੋਂ ਬਗੈਰ ਸਿੱਖ ਦਾ ਜੀਵਨ ਹੋ ਹੀ ਨਹੀਂ ਸਕਦਾ। ਸਿੱਖ ਦੇ ਜਨਮ ਬਾਣੀ ਤੇ ਸ਼ੁਰੂ ਹੁੰਦਾ ਏ, ਤੇ ਸਿੱਖ ਦੀ ਜਿਹੜੀ ਮੌਤ ਹੈ ਉੱਥੋਂ ਤੱਕ ਸਿੱਖ ਦੇ ਨਾਲ ਬਾਣੀ ਚੱਲਦੀ ਏ, ਇੱਥੋਂ ਤੱਕ ਕਿ ਸਿੱਖ ਦੀ ਮੌਤ ਤੋਂ ਬਾਅਦ ਵਿੱਚ ਵੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਬਾਣੀ ਦਾ ਲੜ ਨਾ ਛੱਡੀ, ਇਹ ਬਾਣੀ ਦਾ ਲੜ ਪਕੜ ਕੇ ਰੱਖੀ। ਸਤਿਗੁਰੂ ਕਹਿੰਦੇ ਨੇ ਇਹਾਂ ਉਹਾਂ ਸੁਹੇਲੇ ਹੋ ਜਾਂਦੇ ਨੇ, ਤੂੰ ਇੱਥੇ ਲੋਕ ਦੇ ਵਿੱਚ ਵੀ ਸੁਖੀ ਹੋਏਗਾ ਤੇ ਪਰਲੋਕ ਦੇ ਵਿੱਚ ਵੀ ਤੇਰਾ ਸੁਹੇਲਾ ਹੋਵੇਗਾ। ਹੁਣ ਸਤਿਗੁਰੂ ਕਹਿ ਰਹੇ ਨੇ ਅੰਮ੍ਰਿਤ ਬਾਣੀ ਉੱਚਰਾ ਹਰ ਜਸ, ਕਿ ਪਰਮਾਤਮਾ ਦੇ ਮੈਂ ਗੀਤ ਗਾਉਂਦਾ ਰਹਾਂ, ਪਰਮਾਤਮਾ ਦੀ ਮੈਂ ਹੇ ਗੋਪਾਲ ਹੇ ਗੋਬਿੰਦ ਤੇਰੀ ਮੈਂ ਵਡਿਆਈ ਕਰਦਾ ਰਹਾਂ, ਤੇ ਤੇਰੀ ਵਡਿਆਈ ਦੇ ਵਿੱਚ ਜੁੜਿਆ ਹੋਇਆ ਸਤਿਗੁਰੂ ਪਾਤਸ਼ਾਹ ਜਿਹੜਾ ਤੇਰਾ ਅਗਲਾ ਹੁਕਮ ਹੈ, ਮਿੱਠਾ ਲਾਗੈ ਤੇਰਾ ਭਾਣਾ ਰਾਮ। ਹੁਣ ਦੇਖੋ ਜਿੱਥੇ ਭਾਣਾ ਸ਼ਬਦ ਆਉਂਦਾ ਹੈ ਨਾ ਜੀ, ਅਸੀਂ ਉਸੇ ਵੇਲੇ ਉਹਨੂੰ ਦੁੱਖ ਦੇ ਨਾਲ ਜੋੜ ਕੇ ਰੱਖ ਦਿੰਦੇ ਹਾਂ। ਭਾਣੇ ਦਾ ਅਸੀਂ ਸੰਬੰਧ ਕੇਵਲ ਦੁੱਖ ਦੇ ਨਾਲ ਸਮਝਦੇ ਹਾਂ। ਦੇਖੋ ਘਰ ਦੇ ਵਿੱਚ ਕੋਈ ਦੁਨਿਆਵੀ ਤੌਰ 'ਤੇ ਸਰੀਰ ਛੱਡ ਜਾਂਦਾ ਹੈ ਤੇ ਅਸੀਂ ਕਹਿ ਦਿੰਦੇ ਹਾਂ ਕਿ ਇਹ ਪਰਮਾਤਮਾ ਦਾ ਭਾਣਾ ਹੈ, ਇਹ ਪਰਮਾਤਮਾ ਦਾ ਭਾਣਾ ਵਰਤੇ, ਅਸੀਂ ਉਹਨੂੰ ਭਾਣਾ ਕਹਿ ਦਿੰਦੇ ਹਾਂ। ਅਤੇ ਜਦੋਂ ਘਰ ਦੇ ਵਿੱਚ ਜਨਮ ਹੁੰਦਾ ਹੈ, ਧੀ ਅਤੇ ਪੁੱਤਰ ਦਾ ਜਨਮ ਹੋਵੇ, ਤੇ ਸਤਿਗੁਰੂ ਕਹਿੰਦੇ ਨੇ ਇਹ ਵੀ ਮਿੱਤਰਾ ਭਾਣਾ ਹੀ। ਸਤਿਗੁਰੂ ਪਾਤਸ਼ਾਹ ਗੁਰਬਾਣੀ 'ਚ ਫੁਰਮਾਨ ਕਰਦੇ ਨੇ, ਜੰਮਣ ਮਰਨਾ ਹੁਕਮ ਹੈ। ਸਤਿਗੁਰੂ ਕਹਿੰਦੇ ਇਹ ਜੰਮਣਾ ਸੰਸਾਰ ਦੇ ਵਿੱਚ ਆਉਣਾ, ਤੇ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਦੇ ਵਿੱਚੋਂ ਚਲੇ ਜਾਣਾ, ਇਹ ਮੌਤ ਜਿਹੜਾ ਏ ਇਹ ਸਾਰਾ ਹੁਕਮ ਦੇ ਵਿੱਚ ਹੁੰਦਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਸਤਿਗੁਰੂ ਕਹਿੰਦੇ ਨੇ ਆਉਣਾ ਵੀ ਭਾਣਾ ਹੈ ਤੇ ਜਾਣਾ ਵੀ ਭਾਣਾ ਹੈ। ਅਸੀਂ ਜਦੋਂ ਭਾਣੇ ਦੀ ਗੱਲ ਕਰਦੇ ਹਾਂ ਤਾਂ ਦੇਖੋ ਸਤਿਗੁਰੂ ਕਹਿੰਦੇ ਨੇ ਭਾਣਾ ਮਨ ਤੇ ਸਾਰੇ ਲੈਂਦੇ ਨੇ, ਆਪਣਾ ਭਾਣਾ ਤੂੰ ਆਪ ਮਨਾਏ ਹੈ, ਜਿਹਦੇ ਤੇ ਤੂੰ ਕਿਰਪਾ ਕਰਦਾ ਹੈ ਉਹ ਭਾਣਾ ਮੰਨ ਲੈਂਦਾ ਹੈ। ਤੇ ਜਦੋਂ ਦੁੱਖ ਦੀ ਘੜੀ ਆਉਂਦੀ ਅਸੀਂ ਹੌਸਲਾ ਤਾਂ ਦਿੰਦੇ ਹਾਂ ਨਾ, ਕਿਸੇ ਦੇ ਘਰੇ ਚਲੇ ਜਾਈਏ ਤੇ ਅਸੀਂ ਕਹਿੰਦੇ ਭਾਈ ਭਾਣਾ ਹੈ ਰੱਬ ਦਾ ਮੰਨਣਾ ਪੈਣਾ ਹੈ। ਹੁਣ ਸਤਿਗੁਰੂ ਕਹਿੰਦੇ ਨੇ ਭਾਣਾ ਜਦੋਂ ਰੱਬ ਦਾ ਹੁੰਦਾ ਹੈ ਬੰਦਾ ਸੋਚਦਾ ਹੈ ਕਿ ਮੈਂ ਮੰਨਾ ਨਾ ਮੰਨਾ ਉਹਨੇ ਆਪਣੇ ਆਪ ਹੀ ਮਨਾ ਲੈਣਾ ਹੈ। ਪਰ ਕਹਿੰਦੇ ਜਿਹਦੇ ਜੀਵਨ ਦਾ ਆਧਾਰ ਕੇਵਲ ਗੁਰਬਾਣੀ ਹੈ, ਸਤਿਗੁਰੂ ਜੀ ਕਹਿ ਰਹੇ ਨਾ ਕਿ ਅੰਮ੍ਰਿਤ ਬਾਣੀ ਉਚਰਾ ਹਰ ਜਸ। ਹੁਣ ਕਹਿੰਦੇ ਜਿਹਦੇ ਕੇਵਲ ਜੀਵਨ ਦਾ ਆਧਾਰ ਅੰਮ੍ਰਿਤ ਬਾਣੀ ਹੋਵੇ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨੂੰ ਹੀ ਭਾਣਾ ਮਿੱਠਾ ਲੱਗਦਾ ਹੈ। ਹੁਣ ਸੰਸਾਰ ਦੇ ਉੱਪਰ ਜਦੋਂ ਮੌਤ ਦੀ ਗੱਲ ਕੀਤੀ ਜਾਂਦੀ ਹੈ ਤੇ ਬਾਣੀ ਚ ਫੁਰਮਾਨ ਅਸੀਂ ਪੜ੍ਹਦੇ ਹਾਂ, ਜਿਸ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸਿਆ, ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਸਤਿਗੁਰੂ ਕਹਿੰਦੇ ਨੇ ਮਰਨ ਦਾ ਨਾਂ ਸੁਣ ਕੇ ਸਾਰੇ ਜਗਤ ਦੇ ਵਿੱਚ ਤਰਾਸ ਪੈਦਾ ਹੋ ਜਾਂਦੀ ਹੈ, ਸਾਡੇ ਅੰਦਰ ਵੀ ਘਬਰਾਹਟ ਪੈਦਾ ਹੁੰਦੀ ਹੈ। ਕਿਸੇ ਨੂੰ ਮੌਤ ਦਾ ਕਹਿ ਦਿਉ ਨਾ ਕਿ ਫਲਾਨੇ ਦਿਨ ਤੂੰ ਚੜ੍ਹਾਈ ਕਰ ਦੇਣਾ ਹੈ, ਉਸੇ ਦਿਨ ਤੋਂ ਖਾਣਾ ਪੀਣਾ ਛੱਡ ਦਿੰਦਾ ਹੈ, ਉਸੇ ਦਿਨ ਤੋਂ ਰੋਟੀ ਨਹੀਂ ਖਾਏਗਾ, ਪਹਿਲਾਂ ਹੀ ਮਰਿਆ ਵਾਂਗੂ ਮੰਜੇ ਦੇ ਉੱਪਰ ਪੈ ਜਾਵੇਗਾ। ਸਤਿਗੁਰ ਨੇ ਦੇਖੋ ਜੰਮਣ ਤੇ ਮਰਨਾ ਆਪਣੇ ਹੱਥ ਦੇ ਵਿੱਚ ਰੱਖਿਆ ਹੈ, ਜੰਮਣ ਮਰਨ ਦੀ ਕਿਸੇ ਨੂੰ ਨਹੀਂ ਦੱਸਿਆ ਕਿ ਕਿਸੇ ਨੇ ਸੰਸਾਰ ਦੇ ਵਿੱਚ ਆਉਣਾ ਕਿਦੋਂ ਹੈ ਤੇ ਸੰਸਾਰ ਦੇ ਵਿੱਚੋਂ ਜਾਣਾ ਕਿਦੋਂ ਹੈ। ਪਰ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦਾ ਮਨ ਬਾਣੀ ਦੇ ਵਿੱਚ ਜੁੜ ਗਿਆ ਹੈ, ਜਿਨ੍ਹਾਂ ਨੇ ਬਾਣੀ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਲਿਆ ਹੈ, ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਜਿਹੜਾ ਪਰਮਾਤਮਾ ਦਾ ਭਾਣਾ ਹੈ, ਭਾਵੇਂ ਮੌਤ ਹੀ ਕਿਉਂ ਨਾ ਆਉਣੀ ਹੋਵੇ, ਉਹ ਕਹਿੰਦੇ ਨੇ ਕਿ ਸਤਿਗੁਰੂ ਇਹ ਤਾਂ ਤੇਰਾ ਭਾਣਾ ਹੈ ਤੇ ਇਹ ਸਾਨੂੰ ਮਿੱਠਾ ਲੱਗਦਾ ਹੈ। ਚਾਂਦਨੀ ਚੌਂਕ ਵੱਲੇ ਕਿਤੇ ਗੁਰੂ ਕੇ ਪਿਆਰਿਓ ਧਿਆਨ ਮਾਰ ਕੇ ਦੇਖੋ, ਚਾਂਦਨੀ ਚੌਂਕ ਦੇ ਵਿੱਚ ਇੱਕ ਸਿੱਖ ਜਿੰਦਾ ਨਾਂ ਭਾਈ ਮਤੀ ਦਾਸ, ਫੱਟਿਆਂ ਦੇ ਵਿੱਚ ਉਹਨਾਂ ਨੂੰ ਪੀੜਿਆ ਹੋਇਆ ਹੈ, ਫੱਟਿਆਂ ਦੇ ਵਿੱਚ ਉਹਨਾਂ ਨੂੰ ਜੂੜ ਕੇ ਤੇ ਉਹਨਾਂ ਨੂੰ ਕਹਿੰਦੇ ਨੇ ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਆ ਆਰਾ ਦੇਖਦੇ ਹੋ, ਇਸ ਆਰੇ ਦੇ ਨਾਲ ਤੁਹਾਡੇ ਸਰੀਰ ਦੇ ਦੋ ਟੁਕੜੇ ਕਰ ਦੇਣੇ ਨੇ। ਉਹ ਕਹਿੰਦੇ ਨੇ ਭਾਣੇ ਦੀ ਗੱਲ ਦੇਖੋ, ਭਾਣਾ ਮਿੱਠਾ ਕਿਨੂੰ ਲੱਗਦਾ ਹੈ। ਹੁਣ ਸਤਿਗੁਰ ਦਾ ਉਹ ਸਿੱਖ ਜਿਹਨੂੰ ਫੱਟਿਆਂ ਦੇ ਵਿੱਚ ਚੀੜਿਆ ਹੈ ਤੇ ਉਹ ਕਹਿੰਦਾ ਹੈ ਮਿੱਤਰਾ ਦੇਖ ਤੂੰ ਮੇਰੇ ਸਰੀਰ ਨੂੰ ਚੀਰ ਤਾਂ ਦੇਣਾ ਹੈ, ਪਰ ਇੱਕ ਗੱਲ ਹੈ, ਮੈਂ ਦੁਨੀਆਂ ਦੇ ਪਦਾਰਥ ਬਹੁਤ ਚਖੇ, ਮੈਂ ਹਰੇਕ ਸਵਾਦ ਦੇਖਿਆ ਹੈ, ਜੀਵਨ ਦਾ ਹਰੇਕ ਸੁੱਖ ਦੇਖਿਆ ਹੈ, ਤੇ ਤੂੰ ਮੈਨੂੰ ਕੱਲਾ ਆਰੇ ਦੇ ਨਾਲ ਡਰਾ ਨਾ, ਤੂੰ ਇਹ ਨਾ ਕਹਿ ਕੇ ਇਹ ਲੱਕੜਾਂ ਚੀਰਦਾ ਹੈ ਤੇ ਇਹਨੇ ਤੇਰਾ ਸਰੀਰ ਵੀ ਚੀਰ ਦੇਣਾ ਹੈ। ਕਹਿਣ ਲੱਗੇ ਇਤਨਾ ਦੱਸ ਕਿ ਆਰੇ ਦਾ ਸਵਾਦ ਅੱਜ ਤੋਂ ਪਹਿਲਾਂ ਦੇਖਿਆ ਕਿਸੇ ਨੇ? ਕਹਿਣ ਲੱਗਾ ਨਹੀਂ, ਤੇ ਕਹਿਣ ਲੱਗਾ ਇੱਕ ਵਾਰੀ ਆਰੇ ਦਾ ਸਵਾਦ ਤਾਂ ਦਿਖਾ, ਫਿਰ ਮੈਂ ਦੱਸਾਂਗਾ ਕਿ ਦੁਨੀਆਂ ਦੇ ਪਦਾਰਥ ਜ਼ਿਆਦਾ ਸਵਾਦ ਨੇ, ਦੁਨੀਆਂ ਦੇ ਸੁੱਖ ਜ਼ਿਆਦਾ ਚੰਗੇ ਲੱਗਦੇ ਨੇ ਕਿ ਜਾਂ ਆਰੇ ਦਾ ਸਵਾਦ ਚੰਗਾ ਲੱਗਦਾ ਹੈ। ਜਦੋਂ ਆਰਾ ਭਾਈ ਮਤੀ ਦਾਸ ਦੇ ਸਿਰ ਤੇ ਰੱਖਿਆ, ਚੀਰ ਪਾਉਣਾ ਸ਼ੁਰੂ ਕੀਤਾ, ਜਦੋਂ ਥੋੜ੍ਹਾ ਜਿਹਾ ਅਜੇ ਚੀਰ ਪਾਇਆ ਤੇ ਉਹਨਾਂ ਨੇ ਆਰਾ ਰੋਕ ਦਿੱਤਾ, ਤੇ ਭਾਈ ਮਤੀ ਦਾਸ ਕਹਿਣ ਲੱਗੇ, ਕਹਿੰਦੇ ਆਰਾ ਕਿਉਂ ਰੋਕ ਦਿੱਤਾ ਹੈ? ਕਹਿੰਦੇ ਤੈਨੂੰ ਦਰਦ ਕੋਈ ਨਹੀਂ? ਕਹਿਣ ਲੱਗੇ ਮੈਂ ਦੁਨੀਆਂ ਦੇ ਪਦਾਰਥ ਚੱਕੇ ਸੀ, ਮੈਂ ਦੁਨੀਆਂ ਦੇ ਸੁੱਖ ਦੇਖੇ ਸੀ, ਪਰ ਅੱਜ ਯਕੀਨ ਹੋ ਗਿਆ ਦੁਨੀਆਂ ਦੇ ਸੁੱਖ ਇਸ ਆਰੇ ਦੇ ਆਨੰਦ ਤੋਂ ਕਿਤੇ ਪਰੇ ਰਹਿ ਜਾਂਦੇ ਨੇ। ਦੁਨੀਆਂ ਦੇ ਸੁੱਖ ਕਹਿਣ ਲੱਗੇ ਇਸ ਆਰੇ ਦੇ ਤੁੱਲ ਨਹੀਂ ਚੜ੍ਹ ਸਕਦੇ, ਪਰ ਕਹਿੰਦੇ ਮਿੱਤਰਾ ਇੱਕ ਕੰਮ ਜ਼ਰੂਰ ਕਰੀ। ਉੱਥੇ ਉਹਨਾਂ ਨੇ ਉਹ ਜਲਾਦਾਂ ਨੂੰ ਕਿਹਾ, ਕਹਿੰਦੇ ਤੁਸੀਂ ਆਰਾ ਚਲਾਉਣਾ ਹੈ? ਤੇ ਕਹਿੰਦੇ ਮੇਰੀ ਇੱਕ ਖਾਹਿਸ਼ ਹੈ, ਉਹਨੂੰ ਪੂਰਾ ਜ਼ਰੂਰ ਕਰ ਦਿਓ। ਕਹਿਣ ਲੱਗੇ ਖਾਹਿਸ਼ ਕੀ ਸੋਚਦੇ ਸੀ? ਸ਼ਾਇਦ ਆਰੇ ਨੇ ਦਰਦ ਵੀ ਦਿੱਤਾ ਹੋਵੇ ਤਾਂ ਕਹਿ ਦੇਣ ਕਿ ਆਰਾ ਨਾ ਚਲਾਇਓ, ਮੈਨੂੰ ਹੋਰ ਤਰੀਕੇ ਨਾਲ ਸ਼ਹੀਦ ਕਰ ਦਿਓ। ਭਾਈ ਮਤੀ ਦਾਸ ਕਹਿਣ ਲੱਗੇ, ਕਹਿੰਦੇ ਆਰੇ ਚਲਾਉਣ ਵਾਲਿਆ, ਕਹਿਣ ਲੱਗੇ ਅੱਜ ਆਰਾ ਤੇਰਾ ਚੱਲਣਾ ਹੈ, ਤੇ ਕਹਿੰਦੇ ਇੱਕ ਕੰਮ ਕਰੀ, ਆਰੇ ਦਾ ਚੀਰ ਜਿਹੜਾ ਹੈ ਬਿਲਕੁਲ ਸਿੱਧਾ ਪਾਈ, ਆਰੇ ਦਾ ਚੀਰ ਜਿਹੜਾ ਹੈ ਕਹਿੰਦੇ ਬਿਲਕੁਲ ਸਿੱਧਾ ਪਾਈ। ਉਹ ਹੈਰਾਨ ਹੋ ਕੇ ਪੁੱਛਦੇ ਨੇ, ਕਹਿੰਦੇ ਆਰੇ ਦਾ ਚੀਰ ਦੇ ਨਾਲ ਤੇਰਾ ਕੀ ਸੰਬੰਧ? ਕਹਿੰਦੇ ਆਰੇ ਨੇ ਤੇਰੇ ਦੋ ਟੁਕੜੇ ਕਰਕੇ ਰੱਖ ਦੇਣੇ ਨੇ, ਤੇ ਕਹਿੰਦੇ ਇਹਨਾਂ ਦੋ ਟੁਕੜਿਆਂ ਤੋਂ ਤੂੰ ਕੀ ਲੈਣਾ? ਤੇਰੇ ਤੇ ਪ੍ਰਾਣ ਵਿੱਚੋਂ ਨਿਕਲ ਜਾਣੇ, ਤੂੰ ਚੀਰ ਤੋਂ ਕੀ ਲੈਣਾ ਹੈ? ਭਾਈ ਮਤੀ ਦਾਸ ਕਹਿਣ ਲੱਗੇ, ਕਹਿੰਦੇ ਦੇਖ ਮਿੱਤਰਾ, ਜਦੋਂ ਤੂੰ ਆਰੇ ਦਾ ਚੀਰ ਪਾ ਕੇ ਮੇਰੇ ਸਰੀਰ ਦੇ ਦੋ ਟੁਕੜੇ ਕਰੇਗਾ, ਕਹਿੰਦੇ ਇਸ ਸਰੀਰ ਨੂੰ ਮੁੜ ਕੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਦੇਖਣ ਆਉਣਗੇ, ਕਹਿੰਦੇ ਮੇਰੇ ਸਤਿਗੁਰੂ ਦੇਖ ਕੇ ਫਿਰ ਚੀਰ ਨੂੰ ਕਹਿਣਗੇ, ਜੇ ਤਾਂ ਚੀਰ ਕਿਤੇ ਟੇਢਾ ਪਿਆ ਹੋਇਆ ਤੇ ਉਹ ਕਹਿਣਗੇ ਮੇਰਾ ਸਿੱਖ ਕਿਤੇ ਡੋਲ ਨਾ ਗਿਆ ਹੋਵੇ, ਤੇ ਕਹਿੰਦੇ ਚੀਰ ਸਿੱਧਾ ਪਾਇਓ, ਚੀਰ ਨੂੰ ਸਿੱਧਾ ਦੇਖ ਕੇ ਮੇਰੀ ਕੌਮ ਨੇ ਸੇਧ ਲੈਣੀ ਏ ਕਿ ਭਾਵੇਂ ਇਸ ਕੌਮ ਦੇ ਉੱਪਰ ਆਰੇ ਵੀ ਕਿਉਂ ਨਾ ਚੱਲਦੇ ਹੋਵਨ, ਇਹ ਕੌਮ ਐਸੀ ਏ ਕਿ ਇਹਦਾ ਰੰਗ ਕਦੇ ਆਰਿਆਂ ਦੇ ਨਾਲ ਵੀ ਨਹੀਂ ਉਤਰਨਾ, ਇਹਨਾਂ ਨੇ ਆਰਿਆਂ ਦੇ ਨਾਲ ਵੀ ਨਹੀਂ ਕੱਟੇ ਜਾਣਾ, ਇਹਨਾਂ ਦਾ ਸਰੀਰ ਤਾਂ ਕੱਟਿਆ ਜਾਏਗਾ। ਗੁਰੂ ਪਿਆਰਿਓ, ਸੱਚ ਕਰਕੇ ਜਾਣਿਓ, ਭਾਈ ਮਤੀ ਦਾਸ ਦਾ ਸਰੀਰ ਤਾਂ ਚੀਰਿਆ ਗਿਆ, ਉਹਨਾਂ ਦੀ ਦ੍ਰਿੜਤਾ ਉਹਨਾਂ ਦੀ ਬਾਣੀ ਦੇ ਨਾਲ ਲਿਵ ਨੂੰ ਕੋਈ ਜੋੜ ਨਹੀਂ ਸਕਿਆ, ਕੋਈ ਨਹੀਂ ਉਹਨਾਂ ਦੀ ਲਿਵ ਨੂੰ ਤੋੜ ਸਕਿਆ। ਆਰਾ ਵੀ ਹਾਰ ਗਿਆ, ਭਾਵੇਂ ਉਹਨੇ ਸਰੀਰ ਕੱਟ ਦਿੱਤਾ ਸੀ, ਭਾਵੇਂ ਸਰੀਰ ਦੇ ਦੋ ਟੁਕੜੇ ਕੀਤੇ, ਪਰ ਦੇਖੋ ਉਹ ਭਾਈ ਮਤੀ ਦਾਸ ਦਾ ਸਿੱਧਕ ਉੱਥੇ ਜਿੱਤ ਗਿਆ। ਇਹਨੂੰ ਕਹਿੰਦੇ ਨੇ ਮਿੱਠਾ ਲਾਗੈ ਤੇਰਾ ਭਾਣਾ ਰਾਮ। ਹੁਣ ਦੇਖੋ ਮਹਿਰੋਲੀ ਦੇ ਵਿੱਚ ਕੌਮ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬੈਠੇ ਹੋਏ ਨੇ, ਕਈ ਮਹੀਨੇ ਗੁਜ਼ਰ ਚੁੱਕੇ ਨੇ, ਉਹਨਾਂ ਨੂੰ ਖਾਣ ਲਈ ਪ੍ਰਸ਼ਾਦਾ ਤੱਕ ਨਸੀਬ ਨਹੀਂ ਹੋਇਆ, ਕਈ ਮਹੀਨੇ ਬੀਤ ਚੁੱਕੇ ਨੇ, ਪ੍ਰਸ਼ਾਦਾ ਨਹੀਂ ਨਸੀਬ ਹੋਇਆ, ਜ਼ੁਲਮ ਕਰ ਕਰਕੇ ਉਹਨਾਂ ਦੇਖ ਲਏ, ਰੋਜ਼ 100-100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਗੱਡੇ ਉਹਨਾਂ ਨੇ ਸਿਰਾਂ ਦੇ ਭਰ ਕੇ ਲੈ ਆਉਂਦੇ, ਅਤੇ ਜਦੋਂ ਆਖਰ ਤੱਕ ਉਹਨਾਂ ਦੀ ਪੇਸ਼ ਨਹੀਂ ਗਈ, ਅਤੇ ਫਰਕਸ਼ੀਅਰ ਉੱਥੇ ਕਹਿੰਦਾ ਹੈ, ਕਹਿੰਦਾ ਇਹਦੇ ਪੁੱਤਰ ਨੂੰ ਲੈ ਕੇ ਆਉਂਦਾ ਜਾਵੇ। ਪੁੱਤਰ ਦਾ ਨਾਮ ਬਾਬਾ ਅਜੈ ਸਿੰਘ, 4.25 ਸਾਲ ਦੀ ਉਹਦੀ ਉਮਰ, ਅਤੇ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਬਿਠਾ ਦਿੱਤਾ। ਬਾਬੇ ਬੰਦਾ ਸਿੰਘ ਬਹਾਦਰ ਦੇ ਹੱਥ ਖੋਲ੍ਹੇ ਗਏ, ਹੱਥ ਦੇ ਵਿੱਚ ਉਹਨਾਂ ਦੇ ਸ਼ੁਰਾ ਪਕੜਾਇਆ ਗਿਆ ਅਤੇ ਕਹਿਣ ਲੱਗੇ, ਕਹਿੰਦੇ ਇਸ ਬੱਚੇ ਨੂੰ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਨੇ ਨਾਂਹ ਕਰ ਦਿੱਤੀ, ਕਹਿਣ ਲੱਗੇ ਫਰਕਸ਼ੀਅਰ, ਇਹ ਤਾਂ ਮੇਰਾ ਆਪਣਾ ਪੁੱਤਰ ਏ, ਜੇਕਰ ਤੇਰਾ ਪੁੱਤਰ ਵੀ ਮੇਰੀ ਗੋਦ ਦੇ ਵਿੱਚ ਬੈਠਾ ਹੁੰਦਾ ਤੇ ਮੈਂ ਤੇਰੇ ਪੁੱਤਰ ਨੂੰ ਵੀ ਕਤਲ ਨਹੀਂ ਸੀ ਕਰਨਾ, ਭਾਵੇਂ ਤੂੰ ਸਾਡੇ ਨਾਲ ਦੁਸ਼ਮਣੀ ਰੱਖਦਾ ਹੈ। ਕਹਿਣ ਲੱਗੇ ਸਿੱਖ ਐਸਾ ਹੈ, ਨਾ ਤਾਂ ਉਹ ਕਦੀ ਬੱਚਿਆਂ ਦੇ ਉੱਪਰ ਹੱਥ ਚੁੱਕਦਾ ਏ ਤੇ ਨਾ ਹੀ ਉਹ ਕਦੀ ਕਿਸੇ ਔਰਤ ਦੇ ਉੱਪਰ ਹੱਥ ਚੁੱਕਦਾ ਏ। ਜਲਾਦਾਂ ਨੇ ਉਸ ਬੱਚੇ ਜਿੰਦੀ ਉਮਰ 4 ਕੁ ਸਾਲ ਦੀ ਏ, ਉਹਨੂੰ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦੇ ਲੰਮੇ ਪਾਇਆ ਗਿਆ, ਲੱਤਾਂ ਦੇ ਉੱਪਰ ਖਿੱਚ ਕੇ ਪੈਰ ਜਲਾਦਾਂ ਨੇ ਰੱਖੇ, ਹੱਥ ਉਹ ਤਾਂ ਨੂੰ ਖਿੱਚ ਕੇ ਉਹਦੇ ਹੱਥਾਂ ਦੇ ਬੱਚੇ ਦੇ, ਦੇਖੋ ਗੁਰੂ ਪਿਆਰਿਓ, ਅਸੀਂ ਵੀ ਬੱਚਿਆਂ ਵਾਲੇ ਹਾਂ ਤੇ ਸਾਡੇ ਘਰ 'ਚ ਅਸੀਂ ਆਪਣੇ ਨਿਗਾਹ ਮਾਰ ਕੇ ਦੇਖੀਏ ਕਿ 4 ਕੁ ਸਾਲ ਦਾ ਬੱਚਾ ਕੀ ਹੋਵੇਗਾ। ਉਹਦੇ ਪੈਰ ਖਿੱਚੇ ਗਏ ਤੇ ਉਹਦੇ ਪੈਰਾਂ ਦੇ ਉੱਪਰ ਉਹ ਜਲਾਦ ਪੈਰ ਰੱਖਦਾ ਏ, ਹੱਥਾਂ ਨੂੰ ਉੱਪਰ ਨੂੰ ਖਿੱਚ ਕੇ ਹੱਥਾਂ ਦੇ ਉੱਪਰ ਜਲਾਦ ਦੂਸਰਾ ਪੈਰ ਰੱਖ ਦਿੰਦਾ ਏ, ਤੇ ਤੇਜ਼ ਧਾਰ ਹਥਿਆਰ ਛੁਰੇ ਦੇ ਨਾਲ ਉਸ 4 ਕੁ ਸਾਲ ਬੱਚੇ ਦੀ ਛਾਤੀ ਨੂੰ ਪਾੜ ਕੇ 2 ਹਿੱਸੇ ਕਰ ਦਿੰਦਾ ਏ। ਛਾਤੀ ਨੂੰ ਪਾੜੇ ਗਿਆ ਗੁਰੂ ਪਿਆਰਿਓ, ਛਾਤੀ ਨੂੰ ਪਾੜਨ ਤੋਂ ਬਾਅਦ ਜਿਹੜਾ ਦਿਲ ਧੜਕਦਾ ਪਿਆ ਸੀ, ਉਸ ਬੱਚੇ ਦਾ ਕਲੇਜਾ ਕੱਢ ਕੇ ਉਸ ਧੜਕਦੇ ਹੋਏ ਦਿਲ ਨੂੰ, ਉਸ ਧੜਕਦੇ ਹੋਏ ਕਲੇਜੇ ਨੂੰ ਬਾਬੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ, ਤੇ ਜਦੋਂ ਮੂੰਹ ਦੇ ਵਿੱਚ ਪਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਸ਼ੁਕਰ ਦੇ ਵਿੱਚ, ਮਿੱਠਾ ਲੱਗੇ ਤੇਰਾ ਭਾਣਾ ਰਾਮ, ਸ਼ੁਕਰ ਦੇ ਵਿੱਚ ਕਹਿੰਦੇ ਵਾਹ ਸਤਿਗੁਰਾ। ਕਹਿਣ ਲੱਗੇ ਸਤਿਗੁਰੂ ਕਿੰਨੇ ਮਹੀਨੇ ਹੋ ਗਏ ਨੇ, ਕਹਿੰਦੇ 7-8 ਮਹੀਨੇ ਦਾ ਸਫ਼ਰ, ਤੇ ਜੇਕਰ ਕੁਝ ਖਾਣ ਨੂੰ ਵੀ ਅੱਜ ਮਿਲਿਆ ਤੇ ਉਹ ਵੀ ਪੁੱਤਰ ਦਾ ਕਲੇਜਾ ਮਿਲਿਆ। ਕਹਿੰਦੇ ਅੱਜ 8 ਮਹੀਨਿਆਂ ਦੇ ਬਾਅਦ ਜੇਕਰ ਮੂੰਹ ਦੇ ਵਿੱਚ ਕੁਝ ਪਿਆ ਤੇ ਉਹ ਵੀ ਪੁੱਤਰ ਦਾ ਕਲੇਜਾ ਸੀ, ਤੇ ਜਦੋਂ ਉਹਨਾਂ ਨੇ ਉਸੇ ਹੀ ਪੁੱਤਰ ਬਾਬਾ ਅਜੇ ਸਿੰਘ ਦੇ ਖੂਨ ਦੇ ਨਾਲ ਹੱਥ ਰੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਉਹਦੇ ਸਰੀਰ ਤੇ ਖੂਨ ਲਾ ਦਿੱਤਾ ਤੇ ਕਹਿਣ ਲੱਗੇ ਦੇਖ ਸਤਿਗੁਰੂ, ਮੈਂ ਆਪਣੇ ਪੁੱਤਰ ਦੇ ਖੂਨ ਦੇ ਨਾਲ ਅੱਜ ਇਸ਼ਨਾਨ ਕੀਤਾ ਏ। ਪੁੱਤਰ ਦੀਆਂ ਅੰਤੜੀਆਂ ਉਹਦੀਆਂ ਨਾੜਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲੇ ਦੇ ਵਿੱਚ ਹਾਰ ਬਣਾ ਕੇ ਪਾ ਕੇ ਜਦੋਂ ਰੱਖਿਆ ਫਰਕਸ਼ੀਅਰ ਨੇ, ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਮੁਸਕਰਾਏ ਤੇ ਫਰਕਸ਼ੀਅਰ ਕਹਿੰਦਾ, ਲੱਗਦਾ ਏ ਕਿ ਪਾਗਲ ਹੋ ਗਿਆ ਹੈ ਪੁੱਤਰ ਦੇ ਦੁੱਖ ਨੂੰ ਦੇਖ ਕਰਕੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ, ਮੈਂ ਪਾਗਲ ਨਹੀਂ ਹੋਇਆ, ਮੈਂ ਤਾਂ ਖੁਸ਼ ਇਸ ਕਰਕੇ ਹੋਣਾ ਏ ਕਿ ਗੁਰੂ ਦਾ ਸਿੱਖ ਅੱਜ ਜਿੱਤ ਗਿਆ ਤੇ ਫਰਕਸ਼ੀਅਰ ਅੱਜ ਵੀ ਹਾਰ ਗਿਆ ਹੈ। ਕਹਿੰਦਾ, ਜਿੱਤਿਆ ਕਿਵੇਂ? ਕਹਿਣ ਲੱਗਾ, ਦੇਖੋ ਜਿਹੜਾ ਜੇਤੂ ਹੁੰਦਾ ਏ ਉਹਦੇ ਗਲ ਦੇ ਵਿੱਚ ਹਾਰ ਹੁੰਦੇ ਨੇ। ਕੀ ਹੋਇਆ ਜੇ ਹਾਰ ਅੱਜ ਫੁੱਲਾਂ ਦਾ ਨਹੀਂ, ਕੀ ਹੋਇਆ ਅੱਜ ਫੁੱਲਾਂ ਦੀ ਸੇਜ ਨਹੀਂ ਮਿਲੀ, ਇਹ ਹਾਰ ਫੁੱਲਾਂ ਦਾ ਨਾ ਹੋ ਕੇ ਅੱਜ ਮੇਰੇ ਪੁੱਤ ਦੀਆਂ ਆਂਦਰਾਂ ਦਾ ਹਾਰ ਹੈ। ਤੁਸੀਂ ਗੁਰੂ ਪਿਆਰਿਓ ਕਿਤੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਨਿਗਾਹ ਮਾਰ ਕੇ ਦੇਖੋ, ਮੀਰ ਮੰਨੂ ਨੇ ਜਦੋਂ ਜਿਹਨੂੰ ਅਸੀਂ ਪੜ੍ਹਦੇ ਹਾਂ ਨਾ ਅਰਦਾਸ ਦੇ ਵਿੱਚ ਕਿ ਜਿਨ੍ਹਾਂ ਸਿੱਖਾਂ ਸਿੱਖਣੀਆਂ ਨੇ ਧਰਮ ਹੇਤ ਸੀਸ ਦਿੱਤੇ, ਦੇਖੋ ਉਹ ਅੱਜ ਪੱਟੀ ਦੇ ਵਿੱਚ ਉਹ ਜੇਲ੍ਹ ਮੌਜੂਦ ਏ, ਉਹ ਚੱਕੀ ਮੌਜੂਦ ਏ, ਲਾਹੌਰ ਦੀ ਜੇਲ੍ਹ ਦੇ ਵਿੱਚ ਉਹ ਚੱਕੀਆਂ ਮੌਜੂਦ ਨੇ ਜਿੱਥੇ ਉਹਨਾਂ ਬੀਬੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ। ਕਸ਼ਟ ਬਹੁਤ ਦਿੱਤੇ ਮੀਰ ਮੰਨੂ ਨੇ, ਖਾਣ ਨੂੰ ਰੋਟੀ ਨਾ ਦੇਣੀ, ਪੀਣ ਨੂੰ ਪਾਣੀ ਨਾ ਦੇਣਾ, ਰੋਜ਼ ਕਹਿਣਾ ਕਿ ਕਣਕ ਪੀਸਣੀ ਏ, ਆਟਾ ਸਵਾ ਸਵਾ ਮਨ ਪੀਸਣਾ ਏ। ਅਤੇ ਜਦੋਂ ਇੱਥੋਂ ਵੀ ਉਹਨਾਂ ਬੀਬੀਆਂ ਦਾ ਸਿਦਕ ਨਾ ਡੋਲਿਆ ਅਤੇ ਮੀਰ ਮੰਨੂ ਨੇ ਕਹਿ ਦਿੱਤਾ ਸੀ ਕਿ ਇਹਨਾਂ ਦੀਆਂ ਝੋਲੀਆਂ ਦੇ ਵਿੱਚੋਂ ਦੁੱਧ ਚੁੰਘਦੇ ਬੱਚਿਆਂ ਨੂੰ ਚੁੱਕ ਲਿਆ ਜਾਵੇ। ਹੁਣ ਦੇਖੋ ਮਾਂ ਦੀ ਝੋਲੀ ਦੇ ਵਿੱਚ ਬੱਚਾ ਰੋਂਦਾ ਹੋਵੇ ਤਾਂ ਮਾਂ ਦੀ ਭਾਦੀ ਬਣ ਜਾਂਦੀ ਏ, ਬੱਚਾ ਘਰ ਦੇ ਕਮਰੇ ਦੇ ਵਿੱਚ ਬੈਠਾ ਕਿਤੇ ਰੋ ਪਵੇ ਅਤੇ ਮਾਂ ਦੌੜੀ ਆਉਂਦੀ ਏ ਕਿ ਮੇਰੇ ਬੱਚੇ ਨੂੰ ਕੀ ਹੋ ਗਿਆ। ਅਤੇ ਦੇਖੋ ਜਿਸ ਮਾਂ ਦੀ ਕੁੱਖ ਦੇ ਵਿੱਚੋਂ, ਜਿਸ ਮਾਂ ਦੀ ਗੋਦ ਦੇ ਵਿੱਚੋਂ ਬੱਚੇ ਨੂੰ ਚੁੱਕਿਆ ਹੋਵੇ, ਦੁੱਧ ਪੀਂਦੇ ਬੱਚੇ ਨੂੰ ਚੁੱਕ ਕੇ, ਅਤੇ ਫਿਰ ਇਕੱਲਾ ਚੁੱਕਿਆ ਹੀ ਨਹੀਂ, ਜ਼ੁਲਮ ਦੀ ਇੰਤਹਾ ਇੱਥੋਂ ਤੱਕ ਸੀ ਕਿ ਬੱਚੇ ਨੂੰ ਅਸਮਾਨ ਵੱਲ ਉਛਾਲ ਦੇਣਾ ਅਤੇ ਦੂਜੇ ਨੇ ਥੱਲੇ ਬਰਸ਼ਾ ਖੜਾ ਕਰ ਦੇਣਾ। ਬੱਚਾ ਜਿਹੜਾ ਸੀ ਉਹ ਬਰਸ਼ੇ ਦੇ ਆਰ ਪਾਰ ਹੋ ਜਾਣਾ ਅਤੇ ਉਹ ਮਰੇ ਹੋਏ ਬੱਚੇ ਨੂੰ, ਉਸ ਸ਼ਹੀਦ ਹੋਏ ਬੱਚੇ ਨੂੰ ਉਹਨਾਂ ਨੇ ਉਸ ਮਾਂ ਦੀ ਝੋਲੀ ਦੇ ਵਿੱਚ ਪਾ ਦੇਣਾ। ਇੱਥੋਂ ਤੱਕ ਬਸ ਨਹੀਂ ਕੀਤੀ ਜ਼ਾਲਮਾਂ ਨੇ, ਉਹਨਾਂ ਨੇ ਬੱਚਿਆਂ ਦੇ ਟੁਕੜੇ ਕਰਕੇ, ਉਹਨਾਂ ਦੇ ਹਾਰ ਉਹਨਾਂ ਦੇ ਬੱਚਿਆਂ ਦੀਆਂ ਆਂਦਰਾਂ ਨਾਲ ਬਣਾ ਕਰਕੇ ਮਾਂ ਦੇ ਗਲਾਂ ਦੇ ਵਿੱਚ ਪਾ ਦਿੱਤੇ। ਅਤੇ ਜਦੋਂ ਸ਼ਾਮ ਨੂੰ ਮਾਤਾ ਨੇ, ਮਾਵਾਂ ਨੇ ਅਰਦਾਸ ਕਰਨੀ, ਸ਼ਾਮ ਦਾ ਸਮਾਂ ਹੋਣਾ ਅਤੇ ਸੋਦਰ ਦੇ ਪਾਠ ਤੋਂ ਉਪਰੰਤ ਉਹਨਾਂ ਨੇ ਅਰਦਾਸ ਕੀ ਪਤਾ ਕਰਨੀ ਗੁਰੂ ਪਿਆਰਿਓ, ਉਹਨਾਂ ਨੇ ਅਰਦਾਸ ਕਰਨੀ, ਸਤਿਗੁਰੂ ਤੇਰੇ ਭਾਣੇ ਦੇ ਵਿੱਚ ਚਾਰ ਪੈਰ ਦਿਨ ਬਤੀਤ ਹੋਇਆ ਏ ਅਤੇ ਚਾਰ ਪੈਰ ਰਹਿਣ ਆਈਏ, ਸੁੱਖ ਆਨੰਦ ਨਾਲ ਤੇਰੇ ਭਾਣੇ ਵਿੱਚ ਬਤੀਤ ਹੋਵੇ। ਅਤੇ ਇਹਨੂੰ ਅੱਜ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਜਿਹਨੂੰ ਇਹ ਭਾਣਾ ਮਿੱਠਾ ਉਹਨੂੰ ਲੱਗਦਾ ਏ ਕਿ ਜਿਹੜਾ ਨਾਮ ਦੇ ਵਿੱਚ ਜੁੜ ਜਾਂਦਾ ਹੈ, ਜਿਹਦੀ ਰਸਨਾ ਤੇ ਬਾਣੀ ਵਸ ਜਾਂਦੀ ਹੈ।
ਕਰ ਦਇਆ ਮਾਇਆ ਗੋਪਾਲ ਗੋਬਿੰਦਾ, ਕੋਈ ਨਾਹੀ ਤੁਝ ਬਿਨਾ।
ਕਹਿਣ ਲੱਗੇ ਹੈ ਮੇਰਾ ਦਿਆਂ ਦਾਤਿਆ ਹੈ, ਦਇਆ ਦੇ ਘਰ ਦੇ ਵਿੱਚ ਰਹਿਣ ਵਾਲੇ ਹੈ ਗੋਪਾਲ, ਜਗਤ ਨੂੰ ਪਾਲਣ ਵਾਲੇ ਤੇ ਜਗਤ ਦਾ ਉਧਾਰ ਕਰਨ ਵਾਲੇ, ਜਗਤ ਦੀ ਰਾਖੀ ਕਰਨ ਵਾਲੇ ਸਤਿਗੁਰੂ, ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਹੈ ਕੋਈ ਨਹੀਂ।
ਸਮਰੱਥ ਅਗਥ ਅਪਾਰ ਪੂਰਨ, ਜੀਉ ਤਨ ਧਨ ਤੁਮ ਮਨਾ।
ਕਹਿਣ ਲੱਗੇ ਕਿ ਹੇ ਸਮਰੱਥ, ਹੇ ਅਗਥ ਤੋਂ ਭਾਵ ਹੁੰਦਾ ਹੈ ਜਿਹਨੂੰ ਕਥਿਆ ਨਾ ਜਾ ਸਕੇ, ਜਿਹਦੇ ਬਾਰੇ ਕਿਹਾ ਨਾ ਜਾ ਸਕੇ। ਕਹਿਣ ਲੱਗੇ ਹੇ ਅਪਾਰ, ਕਿ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹੇ ਪੂਰਨ ਗੁਰੂ ਪਿਆਰਿਓ, ਅਸੀਂ ਅਧੂਰੇ ਜੰਮਦੇ ਹਾਂ ਅਤੇ ਕਈ ਵਾਰੀ ਅਧੂਰੇ ਹੀ ਸੰਸਾਰ ਤੋਂ ਚਲੇ ਜਾਂਦੇ ਹਾਂ। ਅਸੀਂ ਮਰੇ ਵਾਸਤੇ ਸ਼ਬਦ ਵਰਤਦੇ ਹਾਂ ਜੀ ਪੂਰਾ ਹੋ ਗਿਆ, ਪਰ ਜਿਹਨੇ ਸਾਰੀ ਉਮਰ ਚੋਰੀਆਂ ਦੇ ਵਿੱਚ ਗਵਾ ਦਿੱਤੀ ਹੋਵੇ, ਠੱਗੀਆਂ ਦੇ ਵਿੱਚ ਜੀਵਨ ਬਤੀਤ ਕਰ ਦਿਆ ਹੋਵੇ, ਉਹਨੂੰ ਅਸੀਂ ਪੂਰਾ ਕਿਵੇਂ ਕਹਿ ਸਕਦੇ ਹਾਂ। ਪਰ ਕਹਿੰਦੇ ਉਹ ਪਰਮਾਤਮਾ ਪੂਰਨ ਹੈ, ਉਹਦੀ ਸ਼ਰਨ ਦੇ ਵਿੱਚ ਜਾ ਕੇ ਸਤਿਗੁਰ ਕਹਿੰਦੇ ਨੇ ਕਿ ਪਾਤਸ਼ਾਹ ਇਹ ਤਨ ਵੀ ਤੇਰਾ ਹੈ, ਇਹ ਮਨ ਵੀ ਤੇਰਾ ਹੈ, ਅਤੇ ਸਤਿਗੁਰ ਪਾਤਸ਼ਾਹ ਅਸੀਂ ਹੈ ਹੀ ਤੇਰੇ ਹਾਂ।
ਮੂਰਖ ਮੁਗਦ ਅਨਾਥ ਚੰਚਲ, ਬਲਹੀਨ ਨੀਚ ਅਜਾਣਾ।
ਕਹਿਣ ਲੱਗੇ ਕਿ ਮੈਂ ਮੂਰਖ ਹਾਂ, ਹਾਂ ਸਤਿਗੁਰੂ ਮੈਂ ਮੂਰਖ ਹਾਂ, ਮੈਂ ਅਨਾਥ ਵੀ ਹਾਂ, ਮੇਰਾ ਕੋਈ ਸਹਾਰਾ ਨਹੀਂ ਹੈ, ਮਨ ਮੇਰਾ ਇਤਨਾ ਚੰਚਲ ਹੈ ਕਿ ਇਹ ਟਿਕਦਾ ਕੋਈ ਨਹੀਂ। ਬਲਹੀਨ ਤੋਂ ਭਾਵ ਹੈ ਕਿ ਸਤਿਗੁਰੂ ਮੇਰੇ ਬਾਹਾਂ ਦੇ ਵਿੱਚ ਬਲ ਵੀ ਕੋਈ ਨਹੀਂ, ਅਤੇ ਸਤਿਗੁਰ ਪਾਤਸ਼ਾਹ ਮੈਂ ਨੀਚ, ਮੈਂ ਅਜਾਨ ਤੇਰੀ ਸ਼ਰਨ ਵਿੱਚ ਆਇਆ ਹਾਂ।
ਬਿਨਵੰਤ ਨਾਨਕ ਸਰਨ ਤੇਰੀ, ਰੱਖ ਲੇ ਹੋ ਆਵਣ ਜਾਣਾ।
ਹੇ ਪਾਤਸ਼ਾਹ ਮੇਰੀ ਸ਼ਰਨ ਦੇ ਵਿੱਚ ਹਾਂ, ਤੇ ਕਿਰਪਾ ਕਰੋ ਕਿ ਮੇਰਾ ਆਵਣ ਜਾਵਣ ਮੇਰਾ ਖਤਮ ਕਰ ਦੇਵੋ, ਮੇਰਾ ਆਵਾਗਮਨ ਜਿਹੜਾ ਹੈ ਉਹ ਖਤਮ ਹੋ ਜਾਵੇ।
ਸਾਧ ਹੈ ਸਰਣੀ ਪਾਈਆ ਹਰ ਜੀਓ, ਗੁਣ ਗਾਵ ਹੈ ਹਰ ਨੀਤਾ ਰਾਮ।
ਕਹਿਣ ਲੱਗੇ ਕਿ ਉਹਨਾਂ ਗੁਰਮੁਖਾਂ ਦੀ ਜੇਕਰ ਮੈਨੂੰ ਸੰਗਤ ਮਿਲ ਜਾਵੇ, ਉਹਨਾਂ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਮੈਂ ਚਲੇ ਜਾਵਾਂ, ਤੇ ਹਰ ਵੇਲੇ ਮੈਂ ਉਸ ਪਰਮਾਤਮਾ ਦੇ ਨੀਤਾ, ਉਹਦੇ ਚੰਗੇ ਗੁਣ, ਉਹਦੇ ਸ਼ੁਭ ਗੁਣਾਂ ਨੂੰ ਮੈਂ ਗਾਉਂਦਾ ਰਹਾ।
ਤੂਰ ਭਗਤਨ ਕੀ ਮਨ ਤਨ ਲਗੋ ਹਰ ਜੀਓ, ਸਭ ਪਤਿਤ ਪੁਨੀਤਾ ਰਾਮ।
ਕਹਿਣ ਲੱਗੇ ਸਤਿਗੁਰੂ ਕੇ ਉਹ ਜਿਹੜੇ ਨਾਮ ਜਪਣ ਵਾਲੇ ਨੇ, ਕਹਿਣ ਲੱਗੇ ਉਹਨਾਂ ਦੀ ਕਿਤੇ ਧੂਰ ਜਿਹੜੀ ਹੈ ਮੇਰੇ ਸਿਰ ਨੂੰ ਲੱਗ ਜਾਏ, ਮੇਰੇ ਮੱਥੇ ਨੂੰ ਲੱਗ ਜਾਵੇ, ਉਹਨਾਂ ਦੀ ਸੰਗਤ ਮੈਨੂੰ ਨਸੀਬ ਹੋ ਜਾਵੇ, ਤਾਂ ਕਿ ਜਿਹੜਾ ਮੈਂ ਪਤਿਤ ਹਾਂ ਮੈਂ ਵੀ ਪੁਨੀਤ ਹੋ ਜਾਵਾਂ, ਮੇਰੇ ਕਰਮ ਬਹੁਤ ਮਾੜੇ ਨੇ। ਗੁਰਬਾਣੀ 'ਚ ਅਸੀਂ ਫੁਰਮਾਨ ਪੜ੍ਹਦੇ ਹਾਂ, ਅਜਾ ਮਲ ਪਾਪੀ ਜਗ ਜਾਣੈ ਨਿਮਕ ਮਾਹੇ ਨਸਤਾਰਾ, ਅਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ ਤੇਈ ਉੱਤਰ ਪਾਰ ਪਰੇ ਰਾਮ ਨਾਮ ਲੀਨੇ।
ਪਤਿਤਾ ਪੁਨੀਤਾ ਹੋਏ ਤਿੰਨ ਸੰਗ, ਜਿਨ ਵਿਦਾਤਾ ਪਾਇਆ।
ਭਾਵੇਂ ਉਹਦੇ ਕਰੋੜਾਂ ਜਨਮਾਂ ਦੇ ਪਾਪ ਵੀ ਕਿਉਂ ਨਾ ਹੋਵਨ, ਪਤਿਤਾ ਉਹ ਕਰੋੜਾਂ ਜਨਮਾਂ ਤੋਂ ਕਿਉਂ ਵੀ ਪਾਪੀ ਕਿਉਂ ਨਾ ਹੋਵੇ, ਤੇ ਸਤਿਗੁਰੂ ਕਹਿੰਦੇ ਨੇ ਪਤਿਤਾ ਪੁਨੀਤਾ ਹੋਏ ਤਿੰਨ ਸੰਗ, ਉਹਨਾਂ ਦੀ ਸੰਗਤ ਕੀਤਿਆਂ ਜਿਨ੍ਹਾਂ ਨੇ ਉਸ ਪਰਮਾਤਮਾ ਉਸ ਵਿਧਾਤੇ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੀ ਸੰਗਤ ਵਿੱਚ ਜਾਇਆ ਕਹਿੰਦੇ ਉਹ ਵੀ ਪੁਨੀਤ ਹੋ ਜਾਂਦੇ ਹਨ।
ਨਾਮ ਰਾਤੇ ਜੀਵ ਦਾਤੇ ਨਿਤ ਦੇਹ ਚੜ੍ਹੈ ਸਵਾਇਆ।
ਨਾਮ ਜਪਣ ਵਾਲੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ, ਤੇ ਕਹਿੰਦੇ ਉਹ ਕੱਲੇ ਆਪ ਨਹੀਂ ਰੰਗੇ, ਉਹਨਾਂ ਤੇ ਉਹ ਪਰਮਾਤਮਾ ਦਾ ਰੰਗ ਦਿਨੋ ਦਿਨ ਚੜ੍ਹਦਾ ਜਾਂਦਾ ਹੈ, ਤੇ ਉਹ ਦੂਸਰਿਆਂ ਨੂੰ ਵੀ ਆਪਣੀ ਸੰਗਤ ਵਿੱਚ ਬਿਠਾ ਕਰਕੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਕਹਿੰਦੇ ਜਿਹੜਾ ਵੀ ਉਹਨਾਂ ਦਾ ਸੰਗ ਕਰਦਾ ਏ ਉਹ ਵੀ ਪਾਰ ਉਤਰ ਜਾਂਦਾ ਹੈ।
ਰਿਦ ਸਿੱਧ ਨਵ ਨਿਦ ਹਰ ਜਪ, ਜਿਨੀ ਆਤਮ ਜੀਤਾ।
ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ, ਮਨ ਜੀਤੇ ਜਗ ਜੀਤ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਗੁਰੂ ਦੇ ਪਿੱਛੇ ਲੱਗ ਕਰਕੇ, ਗੁਰੂ ਦੇ ਹੁਕਮ ਨੂੰ ਮੰਨ ਕਰਕੇ, ਕਹਿੰਦੇ ਰਿੱਧੀਆਂ ਸਿੱਧੀਆਂ ਨੌ ਤਰ੍ਹਾਂ ਦੇ ਜਿਹੜੇ ਨਿਧਾਨ ਖਜ਼ਾਨੇ ਨੇ ਉਹਨਾਂ ਦੇ ਉਹ ਪਿੱਛੇ ਤੁਰੇ ਫਿਰਦੇ ਹਨ।
ਬਿਨਵੰਤ ਨਾਨਕ ਵਡ ਭਾਗ ਪਾਈਆ, ਸਾਧ ਸਾਜਨ ਮੀਤਾ।
ਗੁਰੂ ਗੁਰੂ ਨਾਨਕ ਦੇ ਮਹਾਰਾਜ ਧੰਨ ਗੁਰੂ ਅਰਜਨ ਦੇ ਪੰਜਵੇਂ ਨਾਨਕ ਕਹਿੰਦੇ ਨੇ ਕਿ ਇਹ ਵੱਡੇ ਭਾਗਾਂ ਦੇ ਨਾਲ ਅਜਿਹਾ ਪ੍ਰਾਪਤ ਹੁੰਦਾ ਹੈ। ਉਹਨਾਂ ਗੁਰਮੁਖਾਂ ਦੀ ਜਿਹੜੀ ਸੰਗਤ ਹੈ, ਉਹਨਾਂ ਸਾਧ ਜਨਾਂ ਦਾ, ਉਹਨਾਂ ਗੁਰਮੁਖ ਨਾਮ ਜਪਣ ਵਾਲਿਆਂ ਦਾ ਸੰਗ, ਇਹ ਤਾਂ ਵੱਡੇ ਭਾਗ ਨੇ ਜਿਨ੍ਹਾਂ ਦੇ ਨਾਲ ਪ੍ਰਾਪਤ ਹੁੰਦਾ ਹੈ।
ਜਿਨੀ ਸੱਚ ਵਣੰਜਿਆ ਹਰ ਜੀਓ, ਸੇ ਪੂਰੇ ਸਾਹਾ ਰਾਮ।
ਜਿਨ੍ਹਾਂ ਨੇ ਅਸਲ ਦੇ ਵਿੱਚ ਸੱਚੇ ਨਾਮ ਦਾ ਵਪਾਰ ਕਰ ਲਿਆ, ਵਣਜਾਰਾ ਸ਼ਬਦ ਵਪਾਰੀ ਦੇ ਵਾਸਤੇ ਵਰਤਿਆ ਜਾਂਦਾ ਹੈ, ਭਾਈ ਲੱਖੀ ਸ਼ਾਹ ਵਣਜਾਰਾ, ਕਿਉਂਕਿ ਉਹ ਵੰਜ ਕਰਦੇ ਸੀ, ਵਪਾਰ ਕਰਦੇ ਸੀ। ਕਹਿੰਦੇ ਜਿਨ੍ਹੇ ਅਸਲ ਦੇ ਵਿੱਚ ਨਾਮ ਦਾ ਵਪਾਰ ਕੀਤਾ ਹੈ, ਨਾਮ ਧਨ ਜਿਸ ਜਨ ਕੇ ਪੱਲੇ ਸਹੀ ਪੂਰੇ ਸ਼ਾਹ। ਤੇ ਸਤਿਗੁਰ ਇੱਥੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਉਸ ਸੱਚੇ ਨਾਮ ਦਾ ਵਪਾਰ ਕੀਤਾ ਹੈ, ਅਸਲ ਦੇ ਵਿੱਚ ਸੰਸਾਰ 'ਚ ਉਹ ਸ਼ਾਹੂਕਾਰ ਨੇ ਜਿਨ੍ਹਾਂ ਦੇ ਪੱਲੇ ਦੇ ਵਿੱਚ ਨਾਮ ਹੈ।
ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ, ਹਰ ਕੀਰਤਨ ਲਾਹਾ ਰਾਮ।
ਕਹਿਣ ਲੱਗੇ ਉਹਨਾਂ ਦੇ ਭੰਡਾਰੇ ਜਿਹੜੇ ਨੇ ਨਾਮ ਦੇ ਖਜ਼ਾਨੇ ਨਾਲ ਹਰ ਵੇਲੇ ਭਰੇ ਰਹਿੰਦੇ ਨੇ। ਨਾਮ ਦਾ ਖਜ਼ਾਨਾ ਉਹਨਾਂ ਦੇ ਕੋਲ ਬਹੁਤ ਹੈ, ਨਾ ਹੀ ਉਸ ਖਜ਼ਾਨੇ ਨੂੰ ਚੋਰ ਲੁੱਟ ਸਕਦੇ ਨੇ, ਨਾ ਹੀ ਕੋਈ ਚੋਰੀ ਕਰਕੇ ਖੜ ਸਕਦਾ ਹੈ, ਨਾ ਹੀ ਉਹਨੂੰ ਸਾੜਿਆ ਜਾ ਸਕਦਾ ਹੈ। ਕਹਿੰਦੇ ਅਸਲ ਦੇ ਵਿੱਚ ਜਿਨ੍ਹਾਂ ਦੇ ਪੱਲੇ ਹਰੀ ਪਰਮਾਤਮਾ ਦੇ ਕੀਰਤਨ ਦਾ ਖਜ਼ਾਨਾ ਪਿਆ ਹੋਇਆ ਹੈ।
ਕਾਮ ਕਰੋਧ ਨਾ ਲੋਭ ਵਿਆਪਾ, ਜੋ ਜਨ ਪ੍ਰਭ ਸਿਉ ਰਾਤਿਆ।
ਕਹਿੰਦੇ ਇਹ ਜਿਹੜੇ ਵਿਕਾਰ ਨੇ ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋ ਮੋਹੰਕਾਰਾ, ਕਹਿੰਦੇ ਇਹ ਅਸਲ 'ਚ ਜਿਹੜੇ ਕ੍ਰੋਧ ਨੇ, ਇਹ ਕਾਮ ਹੈ, ਇਹ ਵਾਸਨਾ ਹੈ, ਕਹਿੰਦੇ ਇਹ ਉਹਨੂੰ ਵਿਆਪਦੇ ਨਹੀਂ, ਉਹਦੇ ਲਾਗੇ ਨਹੀਂ ਜਾਂਦੇ। ਤੇ ਕਹਿੰਦੇ ਕਿਹਨਾਂ ਦੇ ਲਾਗੇ ਨਹੀਂ ਜਾਂਦੇ, ਜਿਹੜੇ ਕਹਿੰਦੇ ਪਰਮਾਤਮਾ ਨੇ ਜਿਨ੍ਹਾਂ ਨੇ ਆਧਾਰ ਬਣਾ ਲਿਆ ਹੈ, ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਜਿਹੜੇ ਰੱਬ ਦੇ ਨਾਮ ਦੇ ਵਿੱਚ ਰਾਤਿਆਂ ਤੋਂ ਭਾਵ ਹੈ ਰੰਗੇ ਗਏ ਹਨ।
ਏਕ ਜਨ ਹੈ ਏਕ ਮਨ ਹੈ ਰਾਮ ਕਾ ਰੰਗ ਮੱਤਿਆ।
ਫਿਰ ਜਿਹੜੇ ਰਾਮ ਦੇ ਰੰਗ ਦੇ ਵਿੱਚ ਮੱਥੇ ਹੋਏ ਨੇ, ਜਿਨ੍ਹਾਂ ਨੂੰ ਨਾਮ ਦੀ ਖੁਮਾਰੀ ਚੜੀ ਹੋਈ ਹੈ, ਕਹਿੰਦੇ ਉਹ ਜਿੱਥੇ ਵੀ ਦੇਖਦੇ ਨੇ ਉੱਥੇ ਹੀ ਉਹਨਾਂ ਨੂੰ ਇੱਕ ਪਰਮਾਤਮਾ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ। ਉਹ ਕੇਵਲ ਇੱਕ ਦੇ ਨਾਲ ਜੁੜ ਜਾਂਦੇ ਹਨ।
ਲਗ ਸੰਤ ਚਰਨੀ ਪੜੇ ਸਰਨੀ, ਮਨ ਤਿਨਾ ਉਹ ਮਾਹਾ।
ਸੰਤ ਚਰਨੀ, ਇੱਥੇ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ। ਕਹਿਣ ਲੱਗੇ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਪੈ ਜਾਂਦੇ ਨੇ, ਕਹਿੰਦੇ ਉਹਨਾਂ ਦੇ ਮਨ ਤੇ ਉਹਨਾਂ ਦੇ ਤਨ ਜਿਹੜੇ ਨੇ ਉਹ ਖੜਾਓ ਦੇ ਵਿੱਚ ਆ ਜਾਂਦੇ ਹਨ।
ਬਿਨਵੰਤ ਨਾਨਕ ਜਿਨ ਨਾਮ ਪੱਲਾ, ਸੱਚੇ ਸਾਹਾ।
ਅਸਲ ਦੇ ਵਿੱਚ ਸ਼ਾਹੂਕਾਰੀ ਸੰਸਾਰ ਦੇ ਉਹ ਨੇ, ਭਾਵੇਂ ਉਹਨਾਂ ਦੇ ਕੋਲ ਸੰਸਾਰਿਕ ਪੈਸਾ ਨਹੀਂ, ਭਾਵੇਂ ਧਨ ਦੌਲਤ ਨਹੀਂ ਨੇ, ਪਰ ਕਹਿੰਦੇ ਅਸਲ ਚ ਸ਼ਾਹੂਕਾਰ ਸੰਸਾਰ ਦੇ ਵਿੱਚ ਉਹ ਨੇ ਜਿਨ੍ਹਾਂ ਦੇ ਪੱਲੇ ਦੇ ਵਿੱਚ ਰੱਬ ਨੇ ਜਿਹੜਾ ਨਾਮ ਦਾ ਧਨ ਦੇ ਦਿੱਤਾ ਹੈ।
ਨਾਨਕ ਸੋਈ ਸਿਮਰਿਆ ਹਰ ਜੀਉ, ਜਾ ਕੀ ਕਲ ਧਾਰੀ ਰਾਮ।
ਸਤਿਗੁਰੂ ਇੱਥੇ ਉਪਦੇਸ਼ ਕਰਦੇ ਨੇ ਤੇ ਸੰਦੇਸ਼ ਸਾਨੂੰ ਕੀ ਦਿੰਦੇ ਨੇ, ਕਹਿੰਦੇ ਨਾਨਕ ਸੋਈ ਸਿਮਰੀਐ, ਕਹਿੰਦੇ ਤੂੰ ਵੀ ਮਿੱਤਰਾ ਉਹਨੂੰ ਚੇਤੇ ਕਰਨਾ ਕਰ। ਕਿਹਨੂੰ ਚੇਤੇ ਕਰਨਾ ਤੇ ਕਿਉਂ ਕਰਨਾ ਹੈ? ਸਤਿਗੁਰੂ ਕਹਿੰਦੇ ਨੇ ਹਰ ਜੀਓ ਇੱਥੇ ਵਿਸ਼ਰਾਮ ਦੇ ਕੇ ਕਹਿੰਦੇ ਨੇ ਜਾ ਕੀ ਕਲ ਧਾਰੀ ਰਾਮ। ਕਲ ਧਾਰੀ ਤੋਂ ਭਾਵ ਹੈ ਕਿ ਜਿੰਦੀ ਕਿਰਪਾ ਦੇ ਨਾਲ ਇਹ ਸਾਰੀ ਸ੍ਰਿਸ਼ਟੀ, ਇਹ ਕਾਇਨਾਤ ਜਿੰਦੇ ਹੁਕਮ ਦੇ ਵਿੱਚ ਚੱਲਦੀ ਏ, ਕਹਿੰਦੇ ਤੂੰ ਵੀ ਉਸ ਨੂੰ ਜਪਨਾ ਕਰ।
ਗੁਰਮੁਖ ਮਨ ਹੋ ਨਾ ਵੀਸੁਰਾ ਹਰ ਜੀਓ, ਕਰਤਾ ਪੁਰਖ ਮੁਰਾਰੀ ਰਾਮ।
ਕਹਿਣ ਲੱਗੇ ਜਿਨ੍ਹਾਂ ਨੇ ਨਾਮ ਜਪ ਲਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਨਾਲ ਜੋੜਿਆ ਹੈ, ਜਿਹੜੇ ਇੱਕ ਵਾਰ ਗੁਰੂ ਦੇ ਨਾਲ ਜੁੜ ਜਾਂਦੇ ਨੇ, ਕਹਿਣ ਲੱਗੇ ਗੁਰਮੁਖ ਮਨ ਹੋ ਨਾ ਵਿਸਰੇ ਹਰ ਜੀਓ। ਕਹਿੰਦੇ ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਗੁਰੂ ਵੱਲੇ ਮੂੰਹ ਕਰ ਲਏ ਨੇ, ਜਿਨ੍ਹਾਂ ਨੇ ਅੱਜ ਵਿਕਾਰਾਂ ਵੱਲੇ ਮੂੰਹ ਕੀਤੇ ਨੇ, ਜਿਨ੍ਹਾਂ ਨੇ ਨਸ਼ਿਆਂ ਵੱਲੇ ਮੂੰਹ ਕਰ ਲਏ ਨੇ, ਉਹ ਅੱਜ ਮਰਦੇ ਪਏ ਨੇ। ਤੇ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਵੱਲੇ ਮੁੱਖ ਕਰ ਲਿਆ, ਕਹਿਣ ਲੱਗੇ ਉਹ ਕਦੀ ਵੀ ਮਰ ਨਹੀਂ ਸਕਦੇ। ਸੰਸਾਰ ਮਰ ਜਾਂਦਾ ਏ, ਪਰ ਕਹਿੰਦੇ ਉਹ ਹਮੇਸ਼ਾ ਜਿਹੜੇ ਜਿਉਂਦੇ ਰਹਿੰਦੇ ਨੇ, ਕਿਉਂਕਿ ਉਹ ਕਰਤਾ ਪੁਰਖ ਮੁਰਾਰੀ ਰਾਮ, ਉਹ ਔਗਣਾਂ ਨੂੰ ਕੱਟਣ ਵਾਲਾ ਹੈ, ਉਹ ਦੁੱਖਾਂ ਨੂੰ, ਉਹ ਕਲੇਸ਼ਾਂ ਦਾ ਨਾਸ ਕਰ ਦਿੰਦਾ ਹੈ।
ਦੁੱਖ ਰੋਗ ਨਾ ਭੋਵੇ ਆਪਾ, ਜਿਨੀ ਹਰ ਹਰ ਧਿਆਇਆ।
ਕਹਿੰਦੇ ਉਹਨਾਂ ਨੂੰ ਦੁੱਖ ਰੋਗ ਜਿਹੜਾ ਹੈ ਉਹ ਵਿਆਪਦਾ ਨਹੀਂ। ਕਿੰਨਾ ਨੂੰ? ਜਿਨ੍ਹਾਂ ਨੇ ਨਾਮ ਦਾ ਪੱਲਾ ਫੜ ਲਿਆ। ਸਤਿਗੁਰ ਜੀ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਨ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਪੈ ਨਹੀਂ ਜਾਂਕੇ, ਕੰਚਨ ਮਾਟੀ ਮਾਨੇ। ਕਹਿੰਦੇ ਉਹਨਾਂ ਨੂੰ ਦੁੱਖ ਸੁੱਖ ਫਿਰ ਵਿਆਪਦਾ ਨਹੀਂ।
ਸੰਤ ਪ੍ਰਸਾਦ ਤਰੇ ਭਵ ਜਲ, ਪੂਰਬ ਲਿਖਿਆ ਪਾਇਆ।
ਗੁਰੂ ਦੀ ਕਿਰਪਾ ਦੇ ਨਾਲ, ਉਹਨਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦੇ ਨਾਲ, ਕਹਿੰਦੇ ਇਹ ਪੂਰਬਲੇ ਕਰਮ ਸਨ, ਜਦੋਂ ਨਾਮ ਜਪਿਆ ਉਹਨਾਂ ਦੀ ਸੰਗਤ ਕੀਤੀ, ਤੇ ਕਹਿੰਦੇ ਭਵਜਲ ਜਿਹੜਾ ਸੰਸਾਰ ਸਮੁੰਦਰ ਸੀ ਉੱਥੋਂ ਜੀਵ ਤਰ ਗਿਆ ਹੈ।
ਵਜੀ ਵਧਾਈ ਮਨ ਸ਼ਾਂਤ ਆਈ, ਮਿਲਿਆ ਪੁਰਖ ਅਪਾਰੀ।
ਮਨ ਦੇ ਵਿੱਚ ਉਹ ਅਨਾਹਦ ਨਾਦ ਵੱਜਣ ਲੱਗ ਪੈਂਦੇ ਨੇ, ਮਨ ਦੇ ਵਿੱਚ ਉਹ ਖੇੜਾ ਦਿਨ ਪ੍ਰਤੀ ਦਿਨ ਵੱਧਦਾ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਤੇ ਕਹਿੰਦੇ ਜਦੋਂ ਉਹ ਪਰਮਾਤਮਾ ਮਿਲਿਆ ਪੁਰਖ ਅਪਾਰੀ, ਉਹ ਅਪਾਰ ਪਰਮਾਤਮਾ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਦੋਂ ਉਹ ਮਿਲਦਾ ਹੈ ਤੇ ਇਹ ਖੇੜਾ, ਇਹ ਆਨੰਦ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਬਿਨਵੰਤ ਨਾਨਕ ਸਿਮਰ ਹਰ ਹਰ, ਏਸ਼ ਪੁੰਨੀ ਹਮਾਰੀ।
ਕਹਿੰਦੇ ਨੇ ਕਿ ਤੂੰ ਵੀ ਆਪਣੇ ਜੀਵਨ ਨੂੰ ਜੇਕਰ ਸਫਲਾ ਕਰਨਾ ਹੈ ਤਾਂ ਕਹਿੰਦੇ ਤੇਰੇ ਮਨ ਦੀ ਇੱਛਾ ਜਿਹੜੀ ਹੈ, ਮਨ ਦੀ ਭਾਵਨਾ ਪੂਰਨ ਹੋ ਜਾਵੇਗੀ, ਜਦੋਂ ਤੇਰੇ ਮਨ ਦੇ ਵਿੱਚ, ਤੇਰੀ ਰਸਨਾ ਦੇ ਵਿੱਚ, ਤੇਰੇ ਨੇਤਰਾਂ ਦੇ ਵਿੱਚ ਹਰ ਸਮੇਂ ਗੁਰੂ ਗੁਰੂ ਜਿਹੜਾ ਹੈ ਉਹ ਚੱਲਦਾ ਰਹੇਗਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ, ਸਮਾਂ ਥੋੜ੍ਹਾ ਲਮੇਰਾ ਵੀ ਚਲੇ ਗਿਆ, ਸ਼ੰਤ ਸਨ ਅਤੇ ਵਿਚਾਰ ਦਾ ਉਹ ਸਮਾਂ ਮੰਗਦੇ ਸਨ। ਸੋ ਆਪ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਤਰਸ ਕਰਕੇ ਇਸ ਨਿਮਾਨੇ ਜੇ ਸੇਵਕ ਨੂੰ ਆਪਣੀ ਗੋਦ ਵਿੱਚ ਬੈਠ ਕਰਕੇ ਵਿਚਾਰ ਕਰਾਉਣ ਦਾ ਜਿਹੜਾ ਸਮਾਂ ਬਖਸ਼ਿਆ, ਸਤਿਕਾਰਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਅਤੇ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ, ਜਿਨ੍ਹਾਂ ਨੇ ਯੋਗ ਜਾਣ ਕੇ ਸਤਿਗੁਰ ਦੇ ਚਰਨਾਂ 'ਚ ਭੇਜਿਆ ਅਤੇ ਬਹੁਤ ਹੀ ਸਤਿਕਾਰਯੋਗ ਜਿਸ ਅਸਥਾਨ 'ਤੇ ਬਾਬਾ ਬੁੱਢਾ ਸਾਹਿਬ ਜੀ ਬੈਠਦੇ ਸਨ, ਜਿਸ ਅਸਥਾਨ 'ਤੇ ਕਿਸੇ ਸਮੇਂ ਭਾਈ ਮਨੀ ਸਿੰਘ ਜੀ ਬੈਠਿਆ ਕਰਦੇ ਸਨ, ਉਸ ਅਸਥਾਨ 'ਤੇ ਬੈਠਣ ਵਾਲੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਦਾ, ਜਿਹੜੇ ਸਾਰੇ ਹੀ ਦੇਖ ਰੇਖ ਕਰਦੇ ਨੇ। ਗੁਰੂ ਪਿਆਰਿਓ, ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰਨੀ ਹੈ। ਦੇਖੋ, ਸੁਚੇਤ ਸਾਨੂੰ ਰਹਿਣ ਦੀ ਲੋੜ ਹੈ। ਅੱਜ ਬੜੇ ਉਹ ਪੰਥ ਤੋਂ ਤੋੜਨ ਵਾਲੇ, ਗ੍ਰੰਥ ਤੋਂ ਤੋੜਨ ਵਾਲੇ ਸਾਡੇ ਆਸੇ ਪਾਸੇ ਖੜ੍ਹੇ ਨੇ। ਉਹ ਕਦੀ ਤਾਂ ਅਕਾਲ ਤਖ਼ਤ 'ਤੇ ਤਰਕ ਕਰਦੇ ਨੇ, ਕਦੀ ਹਰਿਮੰਦਰ ਸਾਹਿਬ 'ਤੇ ਤਰਕ ਕਰਦੇ ਨੇ, ਕਦੀ ਹਰਿਮੰਦਰ ਸਾਹਿਬ ਵਿੱਚ ਉਹ ਪਾਵਨ ਬੇਰੀਆਂ ਜਿੱਥੇ ਗੁਰੂ ਨੇ ਅਤੇ ਗੁਰੂ ਕੇ ਸਿੱਖਾਂ ਨੇ ਬੈਠ ਕੇ ਸੇਵਾ ਕਰਾਈ, ਉਹਨਾਂ 'ਤੇ ਤਰਕ ਕਰਦੇ ਨੇ। ਉਹਨਾਂ ਦਾ ਆਪਣਾ ਜੀਵਨ ਪੜ੍ਹ ਕੇ ਦੇਖੋ, ਉਹਨੇ ਆਪਣੇ ਜੀਵਨ ਲਈ ਝਾਤ ਮਾਰ ਕੇ ਦੇਖੋ ਕਿ ਅਸਲ ਦੇ ਵਿੱਚ ਉਹ ਕਿੱਥੇ ਖੜ੍ਹੇ ਨੇ। ਮੈਂ ਦੇਖ ਕੇ ਹੈਰਾਨ ਹੁੰਦਾ ਕਿ ਵਟਸਐਪ ਵੀ ਫੇਸਬੁੱਕ ਦੇ ਉੱਪਰ ਉਹ ਵੀਡੀਓ ਪਾਉਣ ਲੱਗਿਆਂ ਕਹਿੰਦੇ ਨੇ ਕਿ ਸਿੰਘ ਸਾਹਿਬ ਨੂੰ ਜਾ ਕੇ ਪੁੱਛੋ ਕਿ ਆਹ ਕਿਉਂ ਹੋਇਆ, ਅਤੇ ਉਹਨਾਂ ਦੇ ਵੱਲੇ ਆਹ ਮੱਖੂ ਵਾਲਾ ਵਿਦਵਾਨ ਤੁਸੀਂ ਦੇਖ ਲਓ, ਆਪਣੇ ਆਪ ਨੂੰ ਚੁੰਚ ਗਿਆਨੀ ਕਹਿਣ ਵਾਲਾ, ਉਹਦਾ ਆਪਣਾ ਜੀਵਨ ਦੇਖੋ, ਜਿਹੜਾ ਵਾਲ ਕੇਸ ਕਾਲੇ ਕਰਦਾ ਹੋਵੇ, ਜਿਹਦਾ ਆਪਣਾ ਜੀਵਨ ਨਹੀਂ, ਜਿਹਨੂੰ ਬਠਿੰਡੇ ਦੇ ਵਿੱਚੋਂ ਜਿੱਥੇ ਜਗ੍ਹਾ ਬਣੀ ਹੈ ਹਾਜੀ ਰਤਨ ਗੁਰਦੁਆਰਾ ਏ, ਉੱਥੇ ਬੀਬੀਆਂ ਦੇ ਨਾਲ ਜਿਹੜਾ ਛੇੜਖਾਨੀ ਕਰਦਿਆਂ ਸਿੰਘਾਂ ਨੇ ਫੜ ਕੇ ਸੋਧਿਆ ਹੋਵੇ, ਅਤੇ ਜਿਹਦਾ ਆਪਣਾ ਜੀਵਨ ਨਹੀਂ, ਜਿਹੜਾ ਬਾਣੀਆਂ 'ਤੇ ਕਿੰਤੂ ਪਰੰਤੂ ਕਰਦਾ ਏ, ਅਤੇ ਉਹ ਜਦੋਂ ਜੀਵਨ ਵਾਲੇ ਇਹਨਾਂ ਸਿੰਘ ਸਾਹਿਬਾਨਾਂ ਦੇ ਉੱਪਰ ਕਿੰਤੂ ਕਰਦਾ, ਗੁਰੂ ਪਿਆਰਿਓ ਸੁਚੇਤ ਰਹੋ, ਉਹ ਤੁਹਾਨੂੰ ਬਾਣੀ ਦੇ ਨਾਲ ਉਹ ਤੋੜਨਾ ਚਾਹੁੰਦੇ ਨੇ। ਜਿਹਨੇ ਹਰਿਮੰਦਰ ਸਾਹਿਬ ਨਾਲ ਮੱਥਾ ਲਾਇਆ ਉਹ ਸੰਸਾਰ 'ਤੇ ਨਹੀਂ ਰਿਹਾ, ਅਤੇ ਜਿਹਨੇ ਹਰਿਮੰਦਰ ਸਾਹਿਬ ਨੂੰ ਮੱਥਾ ਟੇਕ ਦਿੱਤਾ ਉਹ ਸਦਾ ਵਾਸਤੇ ਜਿਹੜਾ ਸੰਸਾਰ ਦੇ ਵਿੱਚ ਜਿਉਂਦਾ ਰਹਿ ਗਿਆ। ਬਾਬਾ ਦੀਪ ਸਿੰਘ ਨੂੰ ਦੇਖ ਲਓ। ਸੋ ਆਪ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸੁਚੇਤ ਰਹਿਣ ਦੀ ਲੋੜ ਹੈ, ਜੇਕਰ ਪੰਥ ਬਚਾਉਣਾ ਹੈ, ਜੇਕਰ ਗ੍ਰੰਥ 'ਤੇ ਲੜ ਲੱਗਣਾ ਹੈ, ਅਤੇ ਇਹਨਾਂ ਪੰਥ ਦੁਖੀਆਂ ਤੋਂ ਸੁਚੇਤ ਹੋ ਅਤੇ ਸਤਿਗੁਰੂ ਜੀ ਦੇ ਕਹੇ ਹੁਕਮ 'ਤੇ ਚੱਲੀਏ, ਅਤੇ ਗੁਰੂ ਸਾਹਿਬ ਜੀ ਹੁਕਮ ਕਰਨ, ਅਸੀਂ ਗੁਰੂ ਦੀ ਰਜ਼ਾ ਵਿੱਚ ਰਹਿ ਸਕੀਏ। ਆਪ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਹਾਰਦਿਕ ਤੌਰ 'ਤੇ ਧੰਨਵਾਦ। ਸਤਿਕਾਰਯੋਗ ਭਾਈ ਸਾਹਿਬ ਹੋਣਾ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਨਾਲ ਬਾਣੀ ਪੜ੍ਹ ਕੇ ਸੁਣਾਈ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਵਜੀ ਵਧਾਈ ਮਨ ਸ਼ਾਂਤ ਆਈ, ਮਿਲਿਆ ਪੁਰਖ ਅਪਾਰੀ, ਬਿਨਵੰਤ ਨਾਨਕ ਸਿਮਰ ਹਰ ਹਰ, ਪੁਨੀ ਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।